ਇਹਨਾਂ ਨੂੰ ਆਧਾਰ ਬਣਾ ਕੇ और रोजाना शाम के दीवान विच एक शब्द की विचार की जाती है। अज इस अमृत बचन विच चौथे गुरदेव साहिब श्री गुरु रामदास सच्चे पातशाह जी ने प्रभु चरणा विच आभेद होई उस पावन पवित्र शख्सियत के जीवन संबंध विच सानू उपदेश देंदिया समझाया कि परमात्मा का सेवक परमात्मा का सिमरन प्रभु के गुण गायन करता है। उथे अकारण ही कुछ लोग अंदर दे कीने करके सारे करके उस प्रभु दे सेवक दी भगती सिमरन जो उन्हां नूं पौंदा नहीं उस दे विरोध विच निंदक बन के निंदिया करदे। पर परमात्मा दा सेवक सब कुछ सुनी जा रहा है पर अपनी धुन दा पक्का अपनी इरादे दा दृढ़ ते अपनी मंजिल नूं समर्पित वह परमात्मा की भगती विच दिन रात गुड़ रहिंदा है। जेकर कोई उन्हूं जा के दसे कि यह लोग आप जी के विरोध विच ने वह अगे मंद शब्द कहन की थां इको गल कहिंदे ने परमेश्वर तुसी आप ही तो बुलाते हो ते इंसान उन्ना कुछ ही बोलता है जिनी कुछ सोच तुसी देंदे। आओ इस अमोलक बचन नूं गुरु बख्शिश नाल आपां विचार सकी आप जितने गुरु चरणा विच हाजिर हो आसीस बख्शो और प्यार अदब दे नाल उच्चारण करो जी सतनाम श्री वाहे गुरु जी। करो बख्शिश कोई भी रसना वांझी ना रहे उच्चारण करो जी सतनाम श्री वाहे गुरु जी। सतगुरु गुरु ग्रंथ साहिब जी दी अमृत गुरबाणी के अनुसार जितने भी परमात्मा की भगती करने वाले महापुरख भगत जन संत जन दंभ विदारक ते सच दा आवाज़ा बुलंद करने वाले हुए ने वक्त दे लोकां ने बहुतात विच उन्हां दी निंदिया भी रज के कीती पर वो निंदिया तो घबराए नहीं। इत्थे आरंभ विच एक अर्ज जरूर करांगा जितने भी परमार्थ नूं कमाण वालियां पवित्र आत्मावां ने उन्हां दी गुरमत ने कुछ बहुत ही सन्मान योग शब्द वरते जिवें अज शब्द आया हर जन। एक शब्द असीं पढ़ने आ संत एक शब्द पढ़ने आ गुरमुख साध महापुरख भगत आदि ये जिन्ने भी शब्द ने ਇਹ ਜਿਸ ਪਵਿੱਤਰ ਆਤਮਾ ਨਾਲ ਜੁੜੇ ਨਾ, ਜਿਸ ਨੇ ਅੰਤਰ ਆਤਮੇ ਆਪਣੇ ਜੀਵਨ ਨੂੰ ਕਮਾਇਆ, ਉਸ ਦੀ ਮੰਜ਼ਿਲ ਕਹਿ ਕੇ ਇਸ ਜਨਮ ਵਿੱਚ ਜਿਉਂਦੇ ਜੀ ਆਪਣੇ ਮਾਲਕ ਦੇ ਵਿੱਚ ਅਪੀਲ ਹੋ ਜਾਣ। ਜਿਵੇਂ ਉਦਾਹਰਨ ਦੇ ਤੌਰ ਤੇ ਅਸੀਂ ਸ਼ਬਦ ਵਰਤਨੇ ਆ ਸੇਵਕ, ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮੁਤਾਬਕ ਸੇਵਕ ਦੀ ਅਖੀਰਲੀ ਮੰਜ਼ਿਲ ਇਹ ਵੇ ਕਿ ਰਹਿੰਦਾ ਪੰਜ ਤੱਤਾਂ ਦੇ ਚੋਲੇ ਵਿੱਚ ਹੈ, ਪਰ ਹੈ ਉਹ ਆਪਣੇ ਸਵਾਮੀ ਵਿੱਚ ਅਭੇਦ। ਤੇ ਅਭੇਦ ਇਸ ਤਰ੍ਹਾਂ ਕਿ ਜਿਵੇਂ ਦਰਿਆ ਜਾਂ ਸਮੁੰਦਰ ਦਾ ਪਾਣੀ ਤੇ ਉਹਦੇ ਵਿੱਚੋਂ ਉੱਠੀਆਂ ਹੋਈਆਂ ਲਹਿਰ ਹੈ ਉਹ ਮਾਲਕ ਵਿੱਚ ਅਭੇਦ। ਅੰਮ੍ਰਿਤ ਬਚਨ ਨੇ ਹਰ ਕਾ ਸੇਵਕ ਸੋ ਹਰ ਜੇ ਹਾਂ, ਭੇਦ ਨਾ ਜਾਣੋ ਮਾਨਸ ਦੇ ਹਾਂ, ਜੋ ਜਲ ਤਰੰਗ ਉੱਠੈ ਬਹੁ ਭਾਂਤੀ, ਫਿਰ ਸਲਲੈ ਸਰਲ ਸਮਾਏ। ਜਿਵੇਂ ਪਾਣੀ ਦੀਆਂ ਤਰੰਗਾਂ ਉੱਠਦੀਆਂ ਨੇ, ਪਰ ਉਹਨਾਂ ਨੂੰ ਪਾਣੀ ਤੋਂ ਵੱਖ ਨਹੀਂ ਆਪਾਂ ਕਹਿ ਸਕਾਂਗੇ, ਉਹ ਅਭੇਦ ਨੇ, ਪਾਣੀ ਦਾ ਰੂਪ ਨੇ। ਇਸੇ ਤਰ੍ਹਾਂ ਪਰਮਾਤਮਾ ਦਾ ਸੇਵਕ ਕਈ ਵਾਰੀ ਇੰਜ ਪ੍ਰਤੀਤ ਹੁੰਦਾ ਹੈ ਕਿ ਸ਼ਾਇਦ ਕਿ ਇਹ ਪੰਜਾਂ ਤੱਤਾਂ ਦੇ ਚੋਲੇ ਵਿੱਚ ਵਿਚਰਨ ਵਾਲਾ ਇਸ ਸਰੀਰ ਨੂੰ ਤਿਆਗਣ ਤੋਂ ਬਾਅਦ ਕਿਤੇ ਭੇਦ ਹੋਵੇਗਾ। ਗੁਰਮਤ ਅਨੁਸਾਰ ਪੰਜਾਂ ਤੱਤਾਂ ਦੇ ਚੋਲੇ ਵਿੱਚ ਰਹਿ ਕੇ ਵੀ ਪਰਮਾਤਮਾ ਦਾ ਸੇਵਕ ਪਰਮਾਤਮਾ ਵਿੱਚ ਅਭੇਦ ਹੈ। ਇੱਥੇ ਦੂਸਰਾ ਬਚਨ ਸੇਵਕ ਵੀ ਅਭੇਦ ਸੰਤ ਸ਼ਬਦ ਹੈ। ਭਗਤ ਰਵਿਦਾਸ ਸਾਹਿਬ ਜੀ ਦਾ ਬਚਨ ਹੈ, ਕਹਿੰਦੇ ਸਹੀ ਅਰਥਾਂ ਵਿੱਚ ਉਹ ਹੀ ਬੰਦਾ ਸਿਆਣਾ ਹੈ ਜਿਹਨੂੰ ਇਸ ਗੱਲ ਦੀ ਸੋਝੀ ਪਰਮਾਤਮਾ ਨੇ ਦੇ ਦਿੱਤੀ ਕਿ ਸੰਤ ਵਿੱਚ ਤੇ ਅਨੰਤ ਵਿੱਚ ਕੋਈ ਅੰਤਰ ਨਹੀਂ। ਰਵਿਦਾਸ ਭਣੇ ਭਗਤ ਰਵਿਦਾਸ ਇਹ ਸ਼ਬਦ ਕਹਿੰਦੇ ਨੇ, ਜੋ ਜਾਣੇ ਸੋ ਜਾਣ, ਕੌਣ ਸੰਤ ਅਨੰਤ ਹੈ ਅੰਤਰ ਨਾਹੀ। ਅਭੇਦਤਾ ਹੈ ਸੰਤ ਵਿੱਚ ਤੇ ਅਨੰਤ ਵਿੱਚ ਅੰਤਰ ਨਹੀਂ। ਤੀਸਰਾ ਬਚਨ ਹਜ਼ੂਰ ਦੇ ਅੰਮ੍ਰਿਤ ਬਚਨਾਂ ਅਨੁਸਾਰ ਭਗਤ ਵਿੱਚ ਤੇ ਭਗਵੰਤ ਵਿੱਚ ਅੰਤਰ ਕੋਈ ਨਹੀਂ, ਸੇਵਕ ਤੇ ਸਵਾਮੀ ਵਿੱਚ, ਸੰਤ ਤੇ ਅਨੰਤ ਵਿੱਚ, ਭਗਤ ਤੇ ਭਗਵੰਤ ਵਿੱਚ, ਪਰਮਾਤਮਾ ਵਿੱਚ। ਤੇ ਜਿਹੜੇ ਅਭੇਦ ਹੋਏ ਉਹਨਾਂ ਨੇ ਆਪਣੀ ਰਚਨਾ ਤੋਂ ਇਹ ਬਚਨ ਵੀ ਕਹੇ ਕਿ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਣਕ ਕਟਕ ਜਲ ਤਰੰਗ ਜੈਸਾ, ਕਿ ਪ੍ਰਭੂ ਜਿਵੇਂ ਸੋਨਾ ਤੇ ਸੋਨੇ ਦੇ ਗਹਿਣੇ, ਜਿਵੇਂ ਪਾਣੀ ਤੇ ਪਾਣੀ ਦੀਆਂ ਲਹਿਰਾਂ, ਜਿਵੇਂ ਇਹਨਾਂ ਵਿੱਚ ਕੋਈ ਅੰਤਰ ਨਹੀਂ, ਇਸੇ ਤਰ੍ਹਾਂ ਕਿ ਪ੍ਰਭੂ ਤੇਰੇ ਭਗਤ ਵਿੱਚ ਤੇ ਤੇਰੇ ਵਿੱਚ ਅੰਤਰ ਕੋਈ। ਇਹ ਭਗਤ ਸਾਹਿਬ ਨੇ ਆਪਣੀ ਜ਼ਿੰਦਗੀ ਦਾ ਤਜਰਬਾ, ਭਗਤ ਰਵਿਦਾਸ ਜੀ ਦਾ ਜੀਵਨ ਹੈ। ਇਸੇ ਤਰ੍ਹਾਂ ਜਿਹੜਾ ਸ਼ਬਦ ਆਇਆ ਹਰ ਜੰਗ, ਇਹ ਸ਼ਬਦ ਬਹੁਤ ਪਵਿੱਤਰ, ਉੱਚਾ ਤੇ ਸੁੱਚਾ ਹੈ। ਤੇ ਆਪਾਂ ਬਾਣੀ ਵਿੱਚ ਇਹ ਵੀ ਪੜ੍ਹਦੇ ਹਾਂ ਕਿ ਹਰ ਜਨ ਜੋ ਕੁਝ ਆਪਣੀ ਰਚਨਾ ਤੋਂ ਕਹਿੰਦਾ ਹੈ, ਪਰਿਪੂਰਨ ਪਰਮਾਤਮਾ ਉਸ ਦੀ ਹਰ ਗੱਲ ਨੂੰ ਸਵੀਕਾਰ ਕਰਦਾ ਹੈ। ਇੱਥੇ ਮੈਂ ਸਿਰਫ ਥੋੜ੍ਹਾ ਜਿਹਾ ਰੁਕ ਕੇ ਕੁਝ ਬੇਨਤੀਆਂ, ਪਹਿਲਾਂ ਹਰ ਜਨ ਦੇ ਮੁਤਲਕ ਜੋ ਬਾਣੀ ਵਿੱਚ ਦੱਸਿਆ ਗਿਆ, ਕਿਉਂਕਿ ਅਸੀਂ ਤਾਂ ਸਿਰਫ ਕਥਾ ਕਰਨੀ ਹੈ, ਸ਼ਬਦਾਂ ਨੂੰ ਆਧਾਰ ਬਣਾ ਕੇ ਤੇ ਸ਼ਬਦ ਦੀ ਢਾਲ ਥੱਲੇ, ਸ਼ਬਦ ਦੀ ਸ਼ਾਂ ਥੱਲੇ। ਬਾਕੀ ਤਾਂ ਭਾਈ ਜਿਸ ਨੇ ਇਹ ਜੀਵਨ ਕਮਾਇਆ ਤੇ ਜਿਸ ਨੂੰ ਮਾਲਕ ਨੇ ਜੀਵਨ ਦੇ ਦਿੱਤਾ, ਜਿਹੜੀਆਂ ਘਾਲਣਾ ਉਹਨਾਂ ਘਾਲੀਆਂ ਨੇ, ਉਹ ਹੀ ਇਸ ਜੀਵਨ ਨੂੰ ਜਾਣਦੇ। ਬਾਣੀ ਮੁਤਾਬਕ ਹਰ ਜਨ ਅਸਲ ਵਿੱਚ ਕੌਣ ਹੈ, ਕਿਉਂਕਿ ਅੱਜ ਸ਼ਬਦ ਗੁਰੂ ਰਾਮਦਾਸ ਦਾ ਕਿ ਹਰ ਜਨ ਪਰਮਾਤਮਾ ਦੇ ਗੁਣ ਗਾਉਂਦਾ ਤੇ ਲੋਕ ਉਹਦੀ ਰੱਜ ਕੇ ਨਿੰਦਿਆ ਵੀ ਕਰਦੇ ਨੇ, ਪਰ ਉਹ ਨਿੰਦਿਆ ਸੁਣਦੇ ਬਾਵਜੂਦ ਵੀ ਆਪਣੇ ਗੁਣ ਗਾਉਣ ਵਾਲੇ ਗੁਣ ਨੂੰ, ਭਗਤੀ ਵਾਲੇ ਗੁਣ ਨੂੰ ਕਦੀ ਉਹ ਤਿਆਗਣ ਨੂੰ ਤਿਆਰ ਨਹੀਂ। ਹਰ ਜਨ ਕੌਣ ਹੈ, ਉਹ ਵੀ ਅਭੇਦ ਹੈ। ਕਬੀਰ ਸਾਹਿਬ ਜੀ ਦਾ ਇੱਕ ਬਚਨ ਹੈ, ਉਹਨਾਂ ਦੀ ਰਚਨਾ ਵਿੱਚੋਂ ਕੁਝ ਸ਼ਲੋਕ ਨੇ, ਆਪ ਸਿਆਣੇ ਸੂਝਵਾਨ ਬੈਠੇ ਹੋ। ਕਬੀਰ ਸਾਹਿਬ ਜੀ ਹਰ ਜਨ ਦੀ ਅਭੇਦਤਾ ਦੀ ਬਾਤ ਕਰਦਿਆਂ ਕਹਿਣ ਲੱਗੇ, ਬਾਹਰਮੁਖੀ ਉਦਾਹਰਣਾਂ ਲੈ ਕੇ, ਅਸੀਂ ਰਸਤੇ ਤੇ ਤੁਰਨੇ ਆ, ਸੜਕ ਤੇ ਤੁਰਨੇ ਆ, ਕਈ ਵਾਰੀ ਇੱਟ ਦਾ ਟੁਕੜਾ, ਇੱਟ ਦਾ ਰੋੜਾ ਸਾਡੇ ਸਾਹਮਣੇ ਆਉਂਦਾ ਹੈ ਤੇ ਲੋਕ ਪੈਰਾਂ ਨਾਲ ਠੋਕਰ ਮਾਰਦੇ ਨੇ, ਉਹ ਸੜਕ ਦੇ ਖੱਬੇ ਸੱਜੇ ਕਿਨਾਰੇ ਠੋਕਰਾਂ ਖਾ ਕੇ ਖੋਈ ਜਾ ਰਿਹਾ ਹੈ। ਕਹਿੰਦੇ ਮਨ ਨੇ ਕਿਹਾ ਆ ਰੋੜਾ ਠੋਕਰਾਂ ਖਾਂਦਾ ਤੇ ਜੇ ਰੋੜੇ ਵਰਗੀਆਂ ਠੋਕਰਾਂ ਹਰ ਇੱਕ ਦੀਆਂ ਸਹਾਰ ਲਏ ਰੋੜਾ ਬਣ ਜਾ ਬਸ ਤੂੰ ਖਰ ਜਨ ਬਣ ਗਿਆ। ਪਰ ਕਹਿਣ ਲੱਗੇ ਨਹੀਂ, ਇਹ ਉਦਾਹਰਨ ਖਰ ਜਨ ਨਾਲ ਬਿਲਕੁਲ ਵੀ ਢੁਕੇਗੀ ਨਹੀਂ। ਕਿਉਂ? ਕਿਉਂਕਿ ਰੋੜਾ ਤਕੜੇ ਦੀ ਠੋਕਰ ਸਹਾਰਦਾ ਤੇ ਮਾੜੇ ਦੇ ਪੈਰ ਵਿੱਚੋਂ ਖੂਨ ਕੱਢ ਦਿੰਦਾ। ਨੰਗੇ ਪੈਰ ਕਿਸੇ ਨੂੰ ਰੋੜਾ ਵੱਜੇ, ਠੁੱਡਾ ਵੱਜੇ, ਉਹਦੇ ਪੈਰਾਂ ਵਿੱਚੋਂ ਖੂਨ ਨਿਕਲਦਾ। ਪਰ ਹਰ ਜਨ ਸਭ ਕੁਝ ਸਹਾਰ ਤਾਂ ਲੈਂਦਾ ਪਰ ਕਿਸੇ ਦੇ ਅੰਦਰ ਨੂੰ ਦੁੱਖ ਨਹੀਂ ਦਿੰਦਾ। ਕਹਿੰਦੇ ਰੋੜੇ ਵਰਗਾ ਨਹੀਂ ਤੇ ਮਿੱਟੀ ਵਰਗਾ ਸੀ। ਮਿੱਟੀ ਤਾਂ ਸਾਰਿਆਂ ਦੇ ਪੈਰਾਂ ਥੱਲੇ ਰਹਿੰਦੀ ਹੈ, ਕਿਸੇ ਨੂੰ ਠੋਕਰ ਨਹੀਂ ਮਾਰਦੀ। ਕਹਿਣ ਲੱਗੇ ਮਿੱਟੀ ਸਭ ਦੇ ਪੈਰਾਂ ਥੱਲੇ ਰਹਿੰਦੀ ਹੈ ਪਰ ਇਹਨੂੰ ਉੱਠਣ ਦਾ ਵਕਤ ਨਹੀਂ ਮਿਲਿਆ। ਜਦੋਂ ਇਹਨੂੰ ਵਕਤ ਮਿਲੇ, ਥੋੜੀ ਜੀ ਹਵਾ ਚੱਲੇ, ਇਹ ਵੀ ਪੈਰਾਂ ਵਿੱਚੋਂ ਉੱਠ ਕੇ ਲੋਕਾਂ ਦੇ ਦਾਮਨ ਤੇ ਲੋਕਾਂ ਦੇ ਅੰਗ ਪ੍ਰਤਿਅੰਗ ਦਾਗੀ ਕਰਦੀ। ਵਕਤ ਨਹੀਂ ਮਿਲਿਆ ਉਹਨੂੰ ਉੱਠਣ ਦਾ। ਹਵਾ ਮਿਲੇ ਤੇ ਮਿੱਟੀ ਉੱਡਦੀ ਹੈ। ਕਹਿੰਦੇ ਪਰਮਾਤਮਾ ਦਾ ਸੇਵਕ ਮਜਬੂਰੀ ਬਸ ਨਿਮਰਤਾ ਨਹੀਂ ਕਿ ਜਿਸ ਦਿਨ ਉਹਦੇ ਕੋਲ ਤਾਕਤ ਆਵੇ ਤੇ ਨਿੰਦਿਆ ਕਰਨ ਵਾਲਿਆਂ ਉੱਪਰ ਉਹ ਦੋਸ਼ ਉਹਨਾਂ ਉੱਪਰ ਉਹ ਦੂਸ਼ਣਬਾਜ਼ੀ ਕਰੇ ਨਹੀਂ। ਮਿੱਟੀ ਰਹਿੰਦੀ ਹੈ ਵਕਤੀ ਤੌਰ ਤੇ ਪੈਰਾਂ ਥੱਲੇ ਪਰ ਵਕਤ ਮੇਲੇ ਉੱਡ ਕੇ ਦੋਸ਼ ਲਾਉਂਦੀ ਹੈ। ਪਰਮਾਤਮਾ ਦਾ ਸੇਵਕ ਐਸਾ ਨਹੀਂ। ਫਿਰ ਕਹਿਣ ਲੱਗੇ ਰੋੜਾ ਠੋਕਰ ਮਾਰਦਾ, ਮਿੱਟੀ ਦਾਗ ਲਾਉਂਦੀ ਹੈ ਤੇ ਪਰਮਾਤਮਾ ਦਾ ਸੇਵਕ ਪਾਣੀ ਵਰਗਾ ਹੋਇਆ, ਪਾਣੀ ਨਿਵਾਨ ਨੂੰ ਤੁਰਦਾ। ਹਰ ਇੱਕ ਬਰਤਨ ਵਿੱਚ ਸਮਾਗਮ, ਬਰਤਨ ਟੇਢਾ ਮੇਢਾ ਹੋਵੇ ਉਹਦੇ ਵਿੱਚ ਵੀ ਪਾਣੀ ਸਮਾਉਂਦਾ। ਮਿੱਟੀ ਦਾ, ਲੋਹੇ ਦਾ, ਪਿੱਤਲ ਦਾ, ਤਾਂਬੇ ਦਾ, ਕੋਈ ਵੀ ਬਰਤਨ ਹੋਵੇ ਸਾਰਿਆਂ ਰੰਗਾਂ ਵਿੱਚ ਰਲ ਜਾਂਦਾ। ਪਰ ਕਹਿੰਦੇ ਇਹਦੇ ਵਿੱਚ ਵੀ ਇੱਕ ਘਾਟ ਹੈ, ਅੱਗ ਦੀ ਸੰਗਤ ਮਿਲਦੀ ਹੈ ਤੇ ਉਬਾਲੇ ਬਾਂਬ ਮਾਰ ਕੇ ਉੱਡਦਾ ਤੇ ਜੇ ਕਿਤੇ ਠੰਡ ਦੀ ਸੰਗਤ ਮਿਲਦੀ ਹੈ ਬਰਫ ਦੀ ਤਰ੍ਹਾਂ ਬਰਫ ਬਣ ਕੇ ਜੰਮ ਜਾਂਦਾ। ਪਰਮਾਤਮਾ ਦਾ ਸੇਵਕ ਆਪਣਾ ਸੁਭਾਗ ਚੁਗਿਰਦੇ ਨੂੰ ਵੇਖ ਕੇ ਕਦੀ ਤਿਆਗ ਲਾਉਂਦੇ, ਪਾਣੀ ਤਿਆਗ ਹੀ ਲਾਉਂਦਾ, ਜੰਮਦਾ ਕਦੀ ਉਬਾਲੇ ਖਾਂਦਾ। ਫਿਰ ਉਹਨਾਂ ਨੇ ਆਪਣੀ ਰਸਨਾ ਤੋਂ ਬਚਨ ਕਿਹਾ ਵੀ ਸੇਵਕ ਕਿਹੋ ਜਿਹਾ, ਹਰ ਜਨ ਕਿਹੋ ਜਿਹਾ ਚਾਹੀਦਾ। ਕਿਉਂਕਿ ਅੱਜ ਜਿਹੜਾ ਸ਼ਬਦ ਨੂੰ ਥੋੜ੍ਹਾ ਜਿਹਾ ਟੇਕ ਕੇ ਅਸੀਂ ਆਮ ਤੌਰ 'ਤੇ ਨਿਰਾਸ਼ ਹੁੰਦੇ ਹਾਂ ਦੁਨੀਆਂ ਦੀਆਂ ਗੱਲਾਂ ਸੁਣ ਕੇ। ਅਤੇ ਬਸ ਬੇਨਤੀ ਕਰਨੀ ਹੈ ਅਸੀਂ ਮੰਜ਼ਿਲ ਵਿੱਚ ਆਪਣੀ ਧੁੰਨ ਵਿੱਚ ਮਸਤ ਹੋਇਆ ਬੰਦਾ ਤੁਰਿਆ ਜਾਏ ਅਤੇ ਉਹਦੇ ਉੱਪਰ ਨਿੰਦਿਆ ਦਾ ਕੋਈ ਅਸਰ ਨਹੀਂ। ਕਬੀਰ ਸਾਹਿਬ ਨੇ ਬਚਨ ਕਿਹਾ, ਕਹਿਣ ਲੱਗੇ ਕਬੀਰ ਰੋੜਾ ਹੋਏ ਰੋ ਬਾਠ ਕਾ ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਂ ਹੀ ਮਿਲੇ ਭਗਵਾਨ। ਕਬੀਰ ਰੋੜਾ ਬੁਆ ਤੋਂ ਕਿਆ ਭਇਆ, ਪੰਥੀ ਕੋ ਦੁੱਖ ਦੇ, ਐਸਾ ਤੇਰਾ ਦਾਸ ਹੈ ਜਿਉਂ ਧਰਨੀ ਮੈਂ ਖੇ। ਕਬੀਰ ਖੇ ਹੋਈ ਤੋਂ ਕਿਆ ਭਇਆ, ਜੋ ਉੱਡ ਲਾਗੈ ਅੰਗ, ਹਰ ਜਨ ਐਸਾ ਚਾਹੀਏ ਜਿਉਂ ਪਾਣੀ ਸਰਬੰਗ। ਕਬੀਰ ਪਾਣੀ ਹੋਵਾ ਤੋਂ ਕਿਆ ਭਇਆ, ਸ਼ੀਰਾ ਤਾਤਾ ਹੋਏ, ਹਰ ਜਨ ਐਸਾ ਚਾਹੀਏ ਜੈਸਾ ਹਰੀ ਹੋਏ। ਪਰਮਾਤਮਾ ਵਰਗਾ, ਹਰੀ ਵਰਗਾ ਹਰ ਜਨ, ਇਸੇ ਨੂੰ ਹਜ਼ੂਰ ਨੇ, ਦਸ਼ਮੇਸ਼ ਪਿਤਾ ਜੀ ਨੇ ਆਪਣੀ ਮੁਬਾਰਕ ਰਸਨਾ ਤੋਂ ਕਿਹਾ, ਹਰ ਹਰ ਜਨ ਦੁਈ ਏਕ ਹੈ, ਬਿਨ ਵਿਚਾਰ ਕਛ ਨਾਹੀ, ਜਲ ਤੇ ਉਪਜ ਤਰੰਗ ਜੋ ਜਲ ਕੀ ਵਿਖੈ ਸਮਾਏ, ਹਰੀ ਤੇ ਹਰੀ ਜਨ ਇਹ ਦੋਨੋਂ ਇੱਕ ਵੀ। ਹੁਣ ਜਦੋਂ ਕਿਸੇ ਨੂੰ ਪਰਮਾਤਮਾ ਆਪਣੀ ਭਗਤੀ ਦੀ ਚੇਟਕ ਲਾਉਂਦਾ ਉਹਦਾ ਚੁਗਿਰਦਾ ਕਈ ਵਾਰੀ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰਦਾ। ਨਿੰਦਿਆ ਕਿੱਥੋਂ ਪੈਦਾ ਹੁੰਦੀ? ਇਕੱਲੇ ਭਗਤਾਂ ਦੀ ਨਹੀਂ। ਅਸੀਂ ਸਮਾਜ ਨੂੰ ਨੇੜੇ ਹੋ ਕੇ ਦੇਖੀਏ ਕਿ ਨਿੰਦਿਆ ਦੀ ਬਿਰਤੀ ਦਾ ਜਨਮ ਹਮੇਸ਼ਾ ਈਰਖਾ ਵਿੱਚੋਂ ਹੁੰਦਾ। ਪਹਿਲਾਂ ਈਰਖਾ ਪੈਦਾ ਹੁੰਦੀ, ਈਰਖਾ ਹੀ ਨਿੰਦਿਆ ਨੂੰ ਜਨਮ ਦਿੰਦੀ ਹੈ। ਤੇ ਈਰਖਾ ਪੈਦਾ ਉਦੋਂ ਹੁੰਦੀ ਹੈ ਜਦੋਂ ਇਨਸਾਨ ਆਪਣੀ ਜ਼ਿੰਦਗੀ ਵਿੱਚ ਕਿਸੇ ਬੰਦੇ ਨੂੰ ਆਪਣੇ ਤੋਂ ਅੱਗੇ ਵਧਦਿਆਂ ਦੇਖਦਾ, ਆਪਣੇ ਤੋਂ ਪਿੱਛੇ ਰਹਿ ਦੀ ਮੇਰਾ ਖਿਆਲ ਹੈ ਕੋਈ ਨਿੰਦਿਆ ਨਹੀਂ ਕਰਦਾ। ਅਧਿਕਤਰ ਜ਼ਿਆਦਾਤਰ ਜਿਹੜਾ ਇਨਸਾਨ ਕਿਸੇ ਵੀ ਖਿੱਤੇ ਵਿੱਚ ਕਿਸੇ ਵੀ ਕੰਮ ਵਿੱਚ ਅੱਗੇ ਨਿਕਲਦਾ ਹੋਵੇ, ਪਿੱਛੇ ਰਹਿੰਦਾ ਹੋਇਆ ਬੰਦਾ ਜਦੋਂ ਉਸ ਦਾ ਮੁਕਾਬਲਾ ਨਹੀਂ ਕਰਦਾ, ਉਹਦੇ ਵਿੱਚੋਂ ਈਰਖਾ ਬਣਦੀ ਹੈ। ਤੇ ਸੱਚ ਜਾਣੋ, ਈਰਖਾ ਵਿੱਚੋਂ ਉਹ ਗੰਦੀ ਬਿਰਤੀ ਨਿਕਲਦੀ ਹੈ ਕਿ ਸਮਾਜ ਵਿੱਚ ਇਹਦੇ ਮਿਆਰ ਨੂੰ ਡੇਗਣ ਵਾਸਤੇ ਕਿਤਨਾ ਚੰਗਾ ਹੋਵੇ ਥਾਂ ਪਰ ਥਾਂ ਮੈਂ ਇਹਦੀ ਨਿੰਦਿਆ ਕਰ। ਇਹ ਤਿੰਨ ਗੱਲਾਂ, ਇਨਸਾਨ ਉਸਦਾ ਮੁਕਾਬਲਾ ਨਹੀਂ ਕਰ ਸਕਦਾ, ਫਿਰ ਉਹ ਈਰਖਾ ਬੰਦੇ ਦੇ ਅੰਦਰ ਨੂੰ ਬਰਦਾਸ਼ਤ ਨਹੀਂ ਕਰਨ ਦਿੰਦੀ। ਆਪ ਜੀ ਦੇਖੋਗੇ ਕਿ ਜਿੱਥੇ ਜੋਬ ਆਪਾਂ ਕਰਨੇ, मान लो कितने भी काम करने उत्ते जिन्ने लोग ने उन्होंने जन्म वक् वक् मुल्क का होगा उन्होंने कल्चर वक् होगा उन्होंने बोली उन्होंने खान पान वक् होगा पर काम करद जे कि चार कदम किसी तो अगे निकलोगे भावे वो बोली साड़ी नहीं जानते खाना साड़ा नहीं खाते पर ईरखा एक सर्वव्यापक ऐसी बीमारी है कि उत्थे भी पैदा हो जाए क्योंकि उसकी तू बोली नहीं होंगी उन्होंने किसी भाषा की लोड़ नहीं दूर ना जाएगी मां की कुख चो बच्चा जन्म लेता है दूसरा बच्चा साल डेढ़ बाद जन्म ले पहले बच्चे मां सीने ना ला दिए पर पहले बच्चे बिच भी ईरखा बन पी है जिन्हें बाद नहीं जन्म लिया कई बार बच्चा उन्होंने मारना शुरू कर दिता वो तो भी बर्दाश्त नहीं हो रहा कि जिस थान जो प्यार मैं मिल रहा है उस गोद दूजा होर क्यों एक बच्चा भी इन बर्दाश्त नहीं करता जॉब बर्दाश्त नहीं किया जाता बस फर्क इन्ना है कि असी दूजे दे जॉब देख के कहने निंदा कर रहे हैं ईरखा करते हैं पर जे अपने पद्धर से सोचिए हर बंदा अपने खेतर ईरखा ही विचरिया उदाहरण के तौर पर एक उच्चे लैवल से जीन वाला सीधे जमें शब्द वर्तन एक साधु साधु द्वेष करता हुआ मिलेगा जोड़ा मंजिल च नहीं पहुंचा पर जो सामने थले कीर्तनिया की गल आए प्रचारक की गल आए कहेगा छो ये लोग छोटी बिरती ने आपस खही जाते हैं दायरा छोटा छोटी गिनती चीरखा करते हैं जिसका वाला दायरा चेते रखो वे दायरे भी चीरखा करना बीमारी तो उ एक राजनीतिक बंदा है वह फील धर्म नहीं पर धर्म की खोरी ईरखा देख के कहेगा ये लोग किधर तुर पाए पर जो फील्ड में धरती मारो ईरखा भी किसी ना कर लिया हर बंदा अपनी थान पर टिकया होया जे अंदर रब की दया नहीं अपने तो अगे वादे को बंदे नूं देख के ईरखा करेगा ईरखा विचों निंदिया जन्म लेगी और जितने भी आलोचक ने उन्हां विचों बहुतांत उन्हां लोकां दी जिहड़े अपनी मंजिल ते पहुंच नहीं सके जिन्हां नूं मंजिल नहीं मिली वह मंजिल ते पहुंच जावण दी आलोचना करन लग पई आलोचक बिरती दे विचों पैदा होंदी हुण ईरखा निंदिया नूं जन्म देंदी ते निंदिया की है इहदी डिटेल च नहीं सिर्फ गुरु की भै भावनी रह के बेनती कर भगतान का निंदक कौन होंगे हर जन का निंदक कौन है तो संत का निंदक कौन है तो मैं इतने जरूर एक बेनती कर रहा मैं हर स्टेज पर कहना आ रहा हाँ कि जो संत शब्द होंगे असं हूँ इन्नी कु खेड कर लग पे हाँ साडा ध्यान उन्होंने लोगों वाल चला जाता है जो संत शब्द के थले कुकर्मी ने साडा ध्यान उन्होंने वाल क्यों नहीं जाता जिन्होंने संत शब्द भी नहीं लाया पर सारी जिंदगी परमात्मा के चरणों में जुड़े रहे समझो थोड़ा जि क्योंकि साढ़े ख्याल ने साड़ी बिरती है जिधर असी बिरती की जानी चाहेंगे उधर जाएगी कल बहुत सोहने इतने एक सज्जन वचन कर रहे सन कि किसी आदमी ने तस्वीर बनाई चित्रकार ने क्योंकि नुक्स कढ़ना किसी के ऐब देखने बहुत सौखा काम है इस दुनिया में हर तालीम लैन लिए कुछ घालना करनी पैंदी है कुछ समा लाना पैंदा है पर निंदा ते ईरखा ऐसी बिरती है कि तो तालीम नहीं लैनी पैंदी है सुधे सीधी अंदरों पैदा हो जाती कितने किसी ने सिख्या नहीं ली चित्रकार ने तस्वीर बनाई ते उन्हें रख के तस्वीर नूं अपनी घर तो बाहर कह लगा लंघन वाले लोगो इस तस्वीर विच दसो कि की नुक्स है यह तस्वीर किहो जी बनानी चाहीदी सी कोल उन्हें बुरज ते रंग रख दिते जिहड़ा बंदा आया उन्हें किसे ने अख ते बुरज रख दिता किसे ने नक ने किसे ने चेहरे ते किसे ने पोशाक ते हर बंदे ने अपने वालों दसिया इस तरह नहीं किस तरह चाहिए सी उन्हें दूजे दिन की किया कोरा कागज पेंसिल से नाल रंग रखिया कह लगा मैं ओ जी बना के दसो जी वो जी तुसी चाहते हूँ बनाना बहुत मुश्किल है बने हुए विचों नुक्स कढ़ने बहुत सौखे ने जेड़े लोग बनी हुई तस्वीर विचों गलतियां कर रहे सन जो उन्हें कहा सामने तुहाडे सब कुछ पिया है तुसी मैनू बना के दसो जी वो जी तुसी चाहते हो उदो सारे खामोश हो गए क्योंकि किसी भी किरत विच उंगल चुकी जा सकती, खुद बंदा किरत नहीं देखा सकता। यही है ईर्ष्या द्वेष की वृत्ति। हुण संत भगत उन्हां दे निंदक, मैनूं खिमा करियो मैं जिहड़े शब्द वरतण लगा, बहुतांत विच जिस भी फिरके विच कोई बंदगी करन वाला होया, उस फिरके दे कर्मकांडी धर्मी लोक उहदे निंदक बणे। भगत दे निंदक ज्ञानी पुरश होणगे, संत दे निंदक अखौती विद्वान होणगे, नाम रसिए दे निंदक ਉਹ ਲੋਕ ਹੋਣਗੇ ਜਿਹੜੇ ਧਰਮ ਦੀ ਗੱਲ ਕਰਦੇ ਨੇ ਪਰ ਧਰਮ ਦਾ ਕੂੜਾ ਐੜਾ ਵੀ ਅੰਦਰੋਂ ਜਾਣਦੇ ਨਹੀਂ, ਅੰਦਰ ਦੀ ਕਮਾਈ ਨਹੀਂ। ਕਿਉਂਕਿ ਜਿਹਦੀ ਰੋਟੀ ਨੂੰ, ਜਿਹਦੇ ਭਰਮ ਨੂੰ, ਜਿਹਦੇ ਕਰਮ ਨੂੰ ਖਤਰਾ ਪੈਂਦਾ ਹੋਏ, ਉਹ ਅਕਸਰ ਬੰਦਾ ਫਿਰ ਭਗਤੀ ਕਰਨ ਵਾਲੇ ਦਾ ਨਿੰਦਕ ਬਣ ਜਾਂਦਾ। ਪਰਮਾਤਮਾ ਦੀ ਭਗਤੀ ਕਰਨ ਵਾਲੇ ਉਹਨਾਂ ਦੀ ਵੀ ਨਿੰਦਿਆ ਥਾਂ ਤੋਂ ਥਾਂ। ਆਓ ਅਸੀਂ ਬਾਣੀ 'ਚ ਥੋੜ੍ਹੇ ਜਿਹੇ ਦਰਸ਼ਨ ਕਰੀਏ ਕਿ ਸਮਾਜ ਨੇ ਸਾਰਿਆਂ ਨੂੰ ਸਵੀਕਾਰ ਕੀਤਾ। ਭਾਈ ਸਾਹਿਬ ਸ਼ਬਦ ਗਾਇਨ ਕਰ ਰਹੇ ਸਨ, ਗੁਰੂ ਰਾਮਦਾਸ ਜੀ ਦਾ ਸ਼ਬਦ ਹੈ, ਧੰਨ ਗੁਰੂ ਨਾਨਕ ਸਾਹਿਬ ਦਾ ਬਚਨ ਸੀ ਕਿ ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ। ਉਸ ਵਕਤ ਦਾ ਸਮਾਜ ਕਹਿ ਰਿਹਾ, ਕੋਈ ਕਹਿੰਦਾ ਇਹ ਭੂਤਨਾ ਹੈ, ਕੋਈ ਕਹਿ ਰਿਹਾ ਇਹ ਬੇਤਾਲ ਜ਼ਿੰਦਗੀ ਦੇ ਟਰੈਕ ਤੋਂ ਥਿਰਕ ਚੁੱਕਾ ਹੈ, ਤਾਲ ਤੋਂ ਖੁੱਲ ਗਿਆ। ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਬੇਚਾਰਾ, ਕੋਈ ਕਹਿੰਦਾ ਛੱਡੋ ਪਰਾ, ਆਮ ਸਾਦਾ ਬੰਦਾ ਇਹਨੂੰ ਕੀ ਪਤਾ। ਪਰ ਇਹ ਤਾਂ ਲੋਕ ਨਿੰਦਿਆ ਕਰ ਰਹੇ ਨੇ, ਉਹਨਾਂ ਨੂੰ ਪਤਾ ਨੀ ਬਾਬਾ ਜੀ ਕੀ ਨੇ। ਤੇ ਬਾਬਾ ਜੀ ਕਹਿ ਰਹੇ ਨੇ, ਭਇਆ ਦੀਵਾਨਾ ਸ਼ਾਹ ਕਾ ਨਾਨਕ ਬੌਰਾਨਾ, ਹੋ ਹਰ ਬਿਨ ਔਰ ਨਾ ਜਾਣਾ। ਮੈਂ ਤਾਂ ਪਿਆਰੇ ਦੇ ਪਿਆਰ ਵਿੱਚ ਝੱਲਾ ਹੋ ਗਿਆ। ਪਰ ਝੱਲੇ ਕੋਈ ਨੂੰ ਲੋਕ ਨਿੰਦਿਆ ਕਰਕੇ ਕਹਿੰਦੇ ਨੇ ਇਹਨੂੰ ਕੋਈ ਚੰਬੜ ਗਿਆ, ਇਹ ਬੇਤਾਲ ਹੈ। ਸਮਾਜ ਨੇ ਕਿਹਾ ਬਾਣੀ ਵਿੱਚੋਂ ਕਬੀਰ ਸਾਹਿਬ ਦੇ ਸੀ ਬਚਨ ਪੜ੍ਹਨੇ ਕਿ ਵਕਤ ਦੇ ਲੋਕਾਂ ਨੇ ਮੰਨਿਆ ਵੀ ਇਹ ਭਗਤ ਹੈ, ਸ਼ਰਧਾਲੂ ਭਾਵਨਾ ਵਾਲਾ ਮੰਨਿਆ, ਪਰ ਪੰਡਿਤ ਲੋਕਾਂ ਨੇ ਤੇ ਕਿਹਾ ਛੱਡੋ, ਇਹ ਅੱਧੀ ਕੌਡੀ ਦਾ ਜੁਲਾਹ ਹੈ, ਲੋਕਾਂ ਨੂੰ ਆਪਣੇ ਪਿੱਛੇ ਲਾਈ ਫਿਰਦਾ। ਉਸ ਮਹਾਂਪੁਰਖ ਨੂੰ ਜਦੋਂ ਕਿਹਾ ਲੋਕ ਤੇਰਾ ਵਿਰੋਧ ਕਰਦੇ ਨੇ, ਤੇ ਉਸ ਗੁਰਮੁਖ ਨੇ ਸ਼ਬਦ ਕਹੇ ਸਨ। ਕਬੀਰ ਸਾਹਿਬ ਨੇ ਕਹਿਣ ਲੱਗੇ, ਮੈਂ ਜਿਸ ਥਾਂ ਤੇ ਰਹਿਣਾ ਇੱਥੇ ਵਿਦਵਾਨ ਪੰਡਤਾਂ ਦਾ ਗੜ੍ਹ ਹੈ। ਮਨ ਮੇਰੇ ਵਿੱਚ ਵੀ ਆਇਆ ਸੀ, ਕਬੀਰ ਤੂੰ ਹੀ ਪੜ੍ਹ ਇਹਨਾਂ ਦੇ ਮੁਕਾਬਲੇ, ਧਿਆਨ ਦਿਆ ਜੀ, ਜੇ ਇਹ ਤਰਕ ਕਰਦੇ ਨੇ ਤੂੰ ਤਰਕ ਦੇ ਗ੍ਰੰਥ ਪੜ੍ਹ, ਜੇ ਸ਼ਾਸਤਰ ਪੜ੍ਹਦੇ ਨੇ ਤੂੰ 6 ਸ਼ਾਸਤਰ ਪੜ੍ਹ, ਜੇ ਵੇਦ ਪੜ੍ਹਦੇ ਨੇ ਵੇਦ ਪੜ੍ਹ। ਕਹਿਣ ਲੱਗੇ ਇੱਕ ਦਿਨ ਫੁਰਨਾ ਉੱਠਿਆ, ਤੂੰ ਗਿਆਨੀ ਕਿਉਂ ਨਹੀਂ ਬਣ ਜਾਂਦਾ। ਰਾਤ ਨੂੰ ਸੋਚਿਆ ਮਨਾ, ਇਹ ਇੰਨੇ ਇੰਨੇ ਸਾਲ ਲਾ ਕੇ ਗ੍ਰੰਥ ਪੜ੍ਹ ਕੇ ਵੀ ਨਿੰਦਿਆ ਕਰਕੇ ਇੱਕ ਦੂਜੇ ਨੂੰ ਖਹਿ ਖਹਿ ਕੇ ਮਰਦੇ ਪਏ ਨੇ, ਕੀ ਖੱਟਿਆ ਇੰਨਾ ਪੜ੍ਹ ਕੇ। ਤੂੰ ਚੰਗਾ ਕਿਤੇ ਰੱਬ ਦੀ ਭਗਤੀ ਕਰ, ਅੰਦਰ ਨੂੰ ਸ਼ਾਂਤੀ ਮਿਲ ਜਾਏ। ਉਹਨਾਂ ਦੇ ਦੋ ਸ਼ਲੋਕ, ਇੱਕ ਹੈ ਕਬੀਰ ਮੈਂ ਜਾਣਿਓ ਪੜ੍ਹੋ ਭਰੋ। ਮੈਂ ਸਮਝਿਆ ਕਿ ਤਲੀਮ ਬੜੀ ਉੱਚੀ ਚੀਜ਼ ਹੈ, ਕੋਈ ਸ਼ੱਕ ਨਹੀਂ, ਤਲੀਮ ਬਹੁਤ ਚੰਗੀ ਹੈ। ਪਰ ਇੱਕ ਗੱਲ ਜ਼ਰੂਰ ਬੰਦਾ ਚੇਤੇ ਰੱਖੇ, ਤਲੀਮ ਇੱਕ ਦੀਵੇ ਦੀ ਤਰ੍ਹਾਂ, ਇੱਕ ਬਲਦੇ ਹੋਏ ਚਿਰਾਗ ਦੀ ਤਰ੍ਹਾਂ ਹੈ। ਦੀਵਾ ਉਹੀ ਚੰਗਾ ਜਿਹੜਾ ਹਨੇਰੇ ਵਿੱਚ ਤੁਰਦੇ ਕੋਈ ਬੰਦੇ ਨੂੰ ਰੋਸ਼ਨੀ ਦੇ। ਪਰ ਜਿਹੜੇ ਦੀਵੇ ਦੀ ਲਾਟ ਘਰ ਦੇ ਘਰ ਨੂੰ, ਕੱਪੜਿਆਂ ਨੂੰ, ਘਰ ਨੂੰ ਅੱਗ ਲਾ ਦੇ, ਉਸ ਦੀਵੇ ਦਾ ਆਪਾਂ ਕੀ ਕਰਨਾ। ਗਿਆਨ ਉਹੀ ਚੰਗਾ ਜਿਹੜਾ ਸਾਨੂੰ ਆਤਮਿਕ ਜੀਵਨ ਕਮਾਉਣ ਦੇ ਵਿੱਚ ਰਸਤਾ ਦੱਸੇ, ਤੇ ਜਿਹੜੇ ਗਿਆਨ ਦਾ ਦੀਵਾ ਹੀ ਸਾਡੇ ਅੰਦਰ ਦੇ ਗੁਣ ਸਾੜਨ ਲੱਗ ਪਾ, ਉਹ ਗਿਆਨ ਗਿਆਨ ਨਹੀਂ ਰਹਿੰਦਾ। ਬਚਨ ਕੀਤੇ ਕਬੀਰ ਮੈਂ ਜਾਣਿਓ ਪੜ੍ਹੋ ਭਲੋ, ਪੜ੍ਹਾਈ ਚੰਗੀ। ਅਗਲੀ ਤੋਂ ਕੇ ਪੜ੍ਹ ਬੇ ਸ਼ੋ ਭਲ ਜੋਗ, ਇੱਥੇ ਜੋਗ ਦਾ ਅਰਥ ਜੋਗ ਮਤ ਨਹੀਂ, ਜੋਗ ਦਾ ਅਰਥ ਮਿਲਾਪ। ਇਹ ਰੱਬ ਦੀਆਂ ਗੱਲਾਂ ਕਰਦੇ ਨੇ ਪਰ ਮਿਲੇ ਤਾਂ ਨਹੀਂ। ਕਬੀਰ ਤੂੰ ਇੱਕ ਕੰਮ ਕਰ, ਭਗਤੀ ਕਰ, ਪਰਮਾਤਮਾ ਨੂੰ ਮਿਲ, ਪੜ੍ਹ ਬੇ ਸ਼ੋ ਭਲ ਜੋਗ। ਤੇ ਜਦੋਂ ਭਗਤੀ ਵੱਲ ਤੁਰੇ ਤੇ ਜਿਹੜੇ ਭਗਤੀ ਦੀ ਵਿਆਖਿਆ ਕਰਦੇ ਸਨ ਉਹ ਵਿਰੋਧੀ ਬਣ ਗਏ। ਤਵਜੋਂ ਵਿਆਹ ਨੌ ਤਰ੍ਹਾਂ ਦੀ ਭਗਤੀ ਦੀ ਵਿਆਖਿਆ ਪੰਡਿਤ ਕਰ ਰਿਹਾ ਬਨਾਰਸ, ਪਰ ਕਬੀਰ ਸਾਹਿਬ ਉਸ ਭਗਤੀ ਨੂੰ ਕਮਾਉਂਦੇ ਪਏ ਨੇ। ਜਿਹੜਾ ਭਗਤੀ ਦੀ ਵਿਆਖਿਆ ਕਰਦਾ ਉਹ ਹੱਕ ਸਮਝੀ ਬੈਠਾ ਹੈ ਕਿ ਮੈਨੂੰ ਵਿਆਖਿਆ ਆਉਂਦੀ ਹੈ ਤੇ ਮੈਂ ਹੀ ਭਗਤ ਬਣ ਸਕਣਾ। ਯਾਦ ਰੱਖੋ, ਜਿਹੜਾ ਭਗਤੀ ਕਰਦਾ ਹੋ ਸਕਦਾ ਉਹਨੂੰ ਭਗਤੀ ਦੀ ਵਿਆਖਿਆ ਦਾ ਪਤਾ ਵੀ ਨਾ ਹੋਵੇ ਵੀ ਆ ਕੀ ਕਰਨਾ ਕੀ ਨਹੀਂ। ਮੈਂ ਸਿੱਧੀ ਜੇ ਗੱਲ ਕਰਾਂ, ਪੇਂਡੂ ਜੇ ਮੇਰੀਆਂ ਉਦਾਹਰਨਾਂ ਨੇ, ਅਸੀਂ ਪ੍ਰਸ਼ਾਦਾ ਪਾਣੀ ਛਕਦੇ ਹਾਂ, ਬੀਬੀਆਂ ਤਿਆਰ ਕਰਦੀਆਂ ਨੇ ਘਰਾਂ 'ਚ, ਜਾਂ ਕੋਈ ਬੰਦਾ ਕਿਸੇ ਜਗ੍ਹਾ ਤੇ ਮਹਿਮਾਨ ਬਣ ਕੇ ਜਾਂਦਾ ਹੈ ਤੇ ਕਿਸੇ ਅਮੀਰ ਘਰ ਵਿੱਚ ਪ੍ਰਸ਼ਾਦਾ ਛਕਾਉਂਦੇ ਨੇ, ਜਾਂ ਕੋਈ ਆਪਣੇ ਘਰ ਵਿੱਚ ਆਏ ਹੋਏ ਮਹਿਮਾਨਾਂ ਦੀ ਰੋਟੀ ਵਰਜਦਾ, ਉਹ ਬੜੇ ਸਲੀਕੇ ਨਾਲ ਕਈ ਤਰ੍ਹਾਂ ਦੇ ਸੋਹਣੇ ਬਰਤਨ ਸਾਫ ਕਰਕੇ, ਕੋਲ ਕੁਝ ਕੱਪੜੇ, ਕੁਝ ਫੁੱਲ, ਕਈ ਤਰ੍ਹਾਂ ਦਾ ਉੱਥੇ ਆਪਣੇ ਵੱਲੋਂ ਉਹ ਬਨਾਵਟ ਸਜਾਵਟ ਕਰੇਗਾ। ਜਾਂਦੇ ਨੇ, ਬੈਠਦੇ ਆ, ਇਨਸਾਨ ਛੱਕਦਾ ਤੇ ਬਹੁਤ ਸੰਕੋਚ ਸੰਕੋਚ ਕੇ ਭਰਨਾ ਪੇਟ ਹੈ, ਦੇਨੀ ਸਰੀਰ ਨੂੰ ਐਨਰਜੀ ਹੈ, ਪਰ ਉਹ ਚਾਰ ਫਿਰ ਵੇਖੀ ਜਾਂਦਾ ਵੀ ਮੇਰੇ ਖਾਣ ਦੇ ਤਰੀਕੇ ਉੱਧਰ ਤਾਂ ਲੋਕ ਨਹੀਂ ਦੇਖ ਰਹੇ। ਹੁਣ ਇੱਕ ਬੰਦਾ ਸਿੱਧਾ ਘਰ ਬੈਠਾ, ਮਾਈ ਨੇ ਗੋਹਿਆਂ ਦਾ ਚੁੱਲ੍ਹਾ ਉਹਦੇ ਤੇ ਤਵਾ ਰੱਖਿਆ, ਅੱਧੀ ਕੁ ਰੋਟੀ ਤਵੇ ਤੇ ਸੇਕੀ, ਅੱਧੀ ਕੁ ਕੋਲਿਆਂ ਉੱਤੇ ਸੋਕੀ, ਉਹਨੇ ਖੱਤ ਚ ਲੈ ਕੇ ਉੱਤੇ ਸਬਜ਼ੀ ਪਾ ਕੇ ਰੋਟੀ ਖਾ ਲਈ, ਰੱਜ ਤਾਂ ਉਹ ਵੀ ਗਿਆ। ਤੇ ਜਿਹੜਾ ਸਲੀਕਾ ਕਰੀ ਜਾਂਦਾ, ਬਨਾਵਟਾਂ ਕਰੀ ਜਾਂਦਾ, ਹੋ ਸਕਦਾ ਬਨਾਵਟ ਵਾਲੇ ਨਾਲੋਂ ਕਈ ਗੁਣਾ ਵੱਧ ਉਹ ਰਸ ਲੈ ਜਾਏ ਜਿਹੜਾ ਸਰਲ ਤਰੀਕੇ ਨਾਲ ਹੱਥ ਤੇ ਰੋਟੀ ਰੱਖ ਕੇ ਖਾ ਗਿਆ। ਇਹ ਚ ਕੋਈ ਸ਼ੱਕ ਨਹੀਂ, ਵਿਦਵਾਨ ਪੰਡਿਤ ਵੀ ਪਹੁੰਚ ਸਕਦਾ, ਉਹ ਕਈ ਵਾਰੀ ਬਨਾਵਟ ਵਾਲੇ ਪਾਸੇ ਪੈਂਦਾ ਹੈ, ਪਰ ਭਗਤ ਦਾ ਸਿੱਧਾ ਭਾਈ ਜਿਹੜਾ ਕੰਮ ਕਰਕੇ ਆਇਆ ਜ਼ਿਮੀਦਾਰ, ਹੱਥ ਧੋਤੇ ਤੇ ਪੱਕੇ ਹੋਏ ਫੁਲਕੇ ਨੂੰ ਹੱਥ ਤੇ ਰੱਖ ਕੇ ਛਾਦਿਆ, ਉਹ ਅਜੇ ਮੇਜ਼ ਸਜਾਉਂਦਾ ਪਿਆ, ਉਹ ਛੱਕ ਕੇ ਆਪਣੇ ਕੰਮ ਤੇ ਵੀ ਤੁਰ ਗਿਆ। ਬਸ ਇੰਨਾ ਕੋਈ ਫਰਕ ਹੈ। ਕਹਿਣ ਲੱਗੇ, ਤੂੰ ਗ੍ਰੰਥ ਖੋਲ ਕੇ ਤਰਕ ਲੱਭਣਾ ਪਿਆ, ਤੂੰ ਸਿੱਧ ਕਰਨਾ ਪਿਆ ਹੈ ਕਿ ਨਹੀਂ? ਚੇਤੇ ਰੱਖੀ, ਮੈਂ ਤੇਰੇ ਸਿੱਧ ਕਰਨ ਤੋਂ ਪਹਿਲਾਂ ਪਰਮਾਤਮਾ ਨੂੰ ਗਾ ਵੀ ਲਿਆ, ਪਾ ਵੀ ਲਿਆ। ਸਿੱਧੀ ਜੀ ਉਦਾਹਰਨ ਹੈ। ਕਬੀਰ ਸਾਹਿਬ ਜਦੋਂ ਭਗਤੀ ਕੀਤੀ, ਲੋਕ ਵਿਰੋਧ ਵਿੱਚ ਹੋਏ, ਕਿਉਂਕਿ ਉਹ ਭਗਤੀ ਦੀ ਇੱਕ ਨਵੀਂ ਦਸ਼ਾ ਦੇ ਰਹੇ ਸਨ। ਕਬੀਰ, ਮੈਂ ਜਾਣੇ ਉਹ ਪੜ੍ਹਵੋ ਭਲੋ, ਪੜ੍ਹਵੋ ਸੋ ਪਲ ਜੋਗ, ਭਗਤ ਨਾ ਛਾਡੋ ਰਾਮ ਕੀ ਭਾਵੈ ਨਿੰਦੋ ਲੋਕ। ਉਹਨਾਂ ਕਿਹਾ ਵੀ ਦੁਨੀਆਂ ਦੀ ਪਰਵਾਹ ਨਹੀਂ ਕਰਦੇ। ਕਹਿਣ ਲੱਗੇ, ਜਿਹੜੇ ਲੋਕ ਮੇਰੀ ਨਿੰਦਿਆ ਤਾਂ ਕਰਦੇ ਨੇ, ਉਹਨਾਂ ਨੂੰ ਪੁੱਛ ਕੇ ਦੇਖ, ਇਹਨਾਂ ਨੂੰ ਭਗਤੀ ਦਾ ਗਿਆਨ ਹੈ? ਦੇਖੋ, ਬਰਾਬਰ ਦਾ ਕੋਈ ਗੱਲ ਕਰੇ ਫਿਰ ਤਾਂ ਬਾਕੀ ਬੰਦਾ ਕਹਿੰਦਾ, ਤੇ ਜਿਹਨੂੰ ਭਗਤੀ ਦਾ ਪਤਾ ਹੀ ਨਹੀਂ ਉਹ ਕਹਿੰਦਾ ਨਹੀਂ ਨਹੀਂ, ਇਹ ਬੰਦਾ ਗਲਤ ਰਸਤੇ ਤੇ ਪੈ ਗਿਆ, ਪੁਰਾਣੇ ਪੈ ਗਏ। ਤੇ ਅਗਲਾ ਪੁੱਛ ਲਿਆ ਵੀ ਜਿਵੇਂ ਤੂੰ ਰਾਹ ਦੱਸਣਾ ਪਿਆ, ਇਹ ਕਿੰਨੇ ਦਾ ਚਿਰ ਦਾ ਤੁਰਿਆ, ਤੂੰ ਪਹੁੰਚਿਆ ਕਿਤੇ? ਅਗਲਾ ਬਚਨ, ਕਬੀਰ, ਲੋਕ ਕਹਿੰਦੇ ਹੁੰਦਾ ਬਪੜਾ, ਉੱਥੇ ਸ਼ਬਦ ਬਪੜਾ ਵਰਤੇ, ਵਿਚਾਰਾ, ਵਿਚਾਰੇ ਦਰਦ ਹੁੰਦਾ ਤਰਸ ਯੋਗ, ਜਿਸ ਬੰਦੇ ਤੇ ਤਿਸ ਤਰਸ ਹੀ ਖਾਇਆ ਜਾਏ ਜਿਹੜੀ ਗੱਲ ਕਰਦਾ ਤੈਨੂੰ ਪਤਾ ਹੈ। ਕਬੀਰ, ਲੋਕ ਕਹਿੰਦੇ ਹੁੰਦਾ ਬਪੜਾ, ਜੇ ਮਨ ਨਾਹੀ ਗਿਆਨ, ਰਾਮ ਕਬੀਰਾ ਰਵ ਰਹੇ ਅਵਰ ਤਜੇ ਸਭ ਕਾਮ। ਕਹਿਣ ਲੱਗੇ, ਮੈਂ ਤੇ ਪਰਮਾਤਮਾ ਆਪਸ 'ਚ ਰੋਜ਼ ਬਹਿੰਦੇ, ਹੁਣ ਇਹ ਲੋਕ ਨਿੰਦਿਆ ਕਰੀ ਜਾ ਰਹੇ। ਫਿਰ ਕਈ ਵਾਰੀ ਪਰਮਾਤਮਾ ਦੀ ਭਗਤੀ ਕਰਨ ਵਾਲੇ ਲਈ ਇਹ ਈਰਖਾ ਬਹੁਤ ਖਤਰਨਾਕ ਰੂਪ ਧਾਰਨ ਕਰਦੀ ਨਿੰਦਿਆ। ਜਦੋਂ ਜ਼ਬਾਨ ਦੀ ਲੜਾਈ ਨਾਲ ਬੰਦਾ ਨਹੀਂ ਡਿੱਗਦਾ ਭਗਤ, ਫਿਰ ਲੋਕ ਕਈ ਵਾਰੀ ਨੂੰ ਪ੍ਰਮਾਣ ਵਾਸਤੇ ਕੰਚਨ ਤੇ ਕੰਚਰੀ ਦਾ ਵੀ ਸਹਾਰਾ ਲੈਂਦੇ। ਅਸਲੀਅਤ ਸ਼ਿਵਨਾਮ ਨੇ ਕੀ ਕੀਤਾ, ਭਾਵੇਂ ਉਹਦੇ ਕੋਲ ਅਨੇਕਾਂ ਭੇਖੀ ਆਏ ਬਾਬੇ ਨਾਨਕ ਦੇ ਨਾਂ ਤੇ, ਅਖੀਰ ਤੇ ਉਹਨਾਂ ਨੂੰ ਜੋਖਣ ਲਈ, ਟਣਕਾਣ ਲਈ ਉਹਨੇ ਅਨੇਕਾਂ ਸੁੰਦਰੀਆਂ, ਅਨੇਕਾਂ ਇਸਤਰੀਆਂ, ਇਹ ਤਾਂ ਗੱਲ ਸਿਰਫ ਇਹ ਸੀ ਕਿਸੇ ਨੂੰ ਪਰਖਿਆ ਜਾਏ। ਕਈ ਵਾਰੀ ਭਗਤੀ ਦੇ ਰਸਤੇ ਤੇ ਇਨਸਾਨ ਦੇ ਸਾਹਮਣੇ ਮਾਇਆ ਇਸ ਰੂਪ ਵਿੱਚ ਵੀ ਆਉਂਦੀ ਹੈ, ਪਰ ਗੁਰਮੁਖੋ ਜਿਹਦੇ ਸਿਰ ਤੇ ਸਮਰੱਥ ਗੁਰੂ ਖਲੋਤਾ, ਉਹਨੂੰ ਕਦੀ ਤੱਤੀ ਵਾਹ ਨਹੀਂ ਲੱਗਦਾ। ਜਿਹਦੇ ਸਿਰ ਤੇ ਗੁਰੂ ਖਲੋਤਾ, ਜੋ ਜਨ ਪੀਰ ਨਿਵਾਜਿਆ ਤਿੰਨਾਂ ਅੰਚ ਨਾ ਲਾਗ, ਉਹਨੂੰ ਤੱਤੀ ਵਾਹ ਨਹੀਂ ਲੱਗਦੀ। ਭਗਤੀ ਕਰਨ ਵਾਲਾ ਨਿੰਦਿਆ ਆਪਣੀ ਸੁਣਦਾ, ਪਰ ਪਰਮਾਤਮਾ ਨੂੰ ਹੋਰ ਉਹਦੀ ਗਹਿਰੀ ਸਾਂਝ ਪੈਂਦੀ। ਸਿਰਫ ਇੱਕ ਇਤਿਹਾਸਿਕ ਉਦਾਹਰਨ, ਆਹ ਗੁਰੂ ਰਾਮਦਾਸ ਜੀ ਦੇ ਸ਼ਬਦ ਆਇਆ ਤੇ ਭਾਈ ਸਾਹਿਬ ਨੇ ਇੱਕ ਸ਼ਬਦ ਵੀ ਪੜ੍ਹਿਆ, ਅਬ ਹੁਣ ਚੱਲੀ ਠਾਕੁਰ ਪਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ। ਤੇਰੀ ਮਰਜ਼ੀ ਹੁਣ ਰੱਖ ਲੈ, ਤੇਰੀ ਮਰਜ਼ੀ ਧੱਕੇ ਮਾਰ ਦੇ, ਸਾਰੇ ਪਾਸਿਓਂ ਹਾਰ ਥੱਕ ਕੇ ਤੇਰੇ ਦਰ ਤੇ ਆਏ। ਅਬ ਹਮ ਚੱਲੀ ਠਾਕੁਰ ਪਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ। ਲੋਕਨ ਕੀ ਚਤੁਰਾਈ ਉਪਨਾ ਤੇ ਬਹਿ ਸੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਜੋ ਮਰਜ਼ੀ ਕਹਿ ਲਓ, ਚੰਗਾ ਕਹਿ ਲਓ, ਮੰਦਾ ਕਹਿ ਲਓ, ਜਦੋਂ ਬੇਟੀ ਗਏ ਪਿਛਾਂ ਆ ਕੇ ਕੀ ਦੇਖਣਾ। ਸੱਚਮੁੱਚ ਉਹਨਾਂ ਦੀ ਜ਼ਿੰਦਗੀ 'ਚ ਵਾਪਰਿਆ, ਬਹੁਤ ਕੁਛ ਸੁਣਿਆ ਉਹਨਾਂ ਨੇ। ਬਸ ਇੱਕ ਉਦਾਹਰਨ ਜੋ ਗੁਰੂ ਜੀ ਨੇ ਕਿਹਾ, ਉਹਨਾਂ ਕਮਾ ਕੇ ਦੇਖਿਆ ਜੀਵਨ, ਉਹ ਉਦਾਹਰਨ ਹੈ। ਕਿ ਗੋਇੰਦਵਾਲ ਸਾਹਿਬ ਦੀ ਧਰਤੀ ਜਿਸ ਨੂੰ ਬਾਣੀ ਨੇ ਸ਼ਬਦ ਕਹੇ ਨੇ ਗੋਬਿੰਦਵਾਲ ਗੋਬਿੰਦਪੁਰੀ ਸਮ ਜਲਨ ਤੀਰ ਵਿਭਾਸ ਬਣਾਇਓ। ਭਾਈ ਗੁਰਦਾਸ ਜੀ ਨੇ ਕਿਹਾ ਫਿਰ ਵਸਾਇਆ ਗੋਇੰਦਵਾਲ ਅਚਰਜ ਖੇਲ ਨਾ ਲਖਿਆ ਜਾਏ। ਉਸ ਗੋਇੰਦਵਾਲ ਹੀ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਵਿਆਹ ਹੋਇਆ। ਉਸੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਬੌਲੀ ਦੀ ਕਾਰ ਸੇਵਾ ਵਿੱਚ ਗੁਰੂ ਰਾਮਦਾਸ ਲੱਗੇ ਰਹੇ। ਇਸੇ ਹੀ ਗੋਇੰਦਵਾਲ ਸਾਹਿਬ ਦੇ ਘਾਟ ਤੇ ਭਾਈ ਜੇਠੇ ਨੇ ਘੁੰਮਣੀਆਂ ਵੀ ਵੇਚੀਆਂ, ਕਿਉਂਕਿ ਇਹ ਬਿਆਸ ਦਾ ਘਰ ਸੀ ਦਿੱਲੀ ਤੇ ਲਾਹੌਰ ਨੂੰ ਮਿਲਾਉਣ ਵਾਲਾ। ਉੱਥੇ ਹੀ ਕੁਝ ਸੱਜਣ ਲਾਹੌਰ ਤੋਂ ਆਏ ਸਨ, ਪਿੰਡ ਪਿੱਛੇ ਨਹੀਂ, ਉਹਨਾਂ ਮੂੰਹ ਤੇ ਬਹੁਤ ਕੁਛ ਕਿਹਾ, ਪਰ ਗੁਰੂ ਰਾਮਦਾਸ ਸਭ ਕੁਝ ਸੁਣ ਕੇ ਉਹਨਾਂ ਦੀ ਭਗਤੀ ਜਿਹੜੀ ਉਹਦੇ ਚ ਰੰਚਕ ਮਾਤਰ ਵੀ ਕੋਈ ਅੰਦਰ ਨਹੀਂ ਪਿਆ, ਹੋਰ ਦ੍ਰਿੜਤਾ ਹੈ। ਇਹੀ ਸ਼ਬਦ ਕਹਿ ਸਨ, ਟੋਕਰੀ ਚੁੱਕੀ ਕੋਈ ਦੇਖ ਕੇ ਤਨ ਸਾਰਾ ਮਿੱਟੀ ਨਾਲ ਗੁਰੂ ਕੀ ਸੇਵਾ ਕਾਰ ਸੇਵਾ ਵਿੱਚ ਧੂੜ ਨਾਲ ਭਰਿਆ। ਤੇ ਬਰਾਦਰੀ ਦੇ ਲੋਕਾਂ ਨੇ ਇਹੀ ਕਿਹਾ ਸੀ ਜਿਹੜੇ ਸ਼ਬਦ ਕਹਿ ਸਲੀਅਤ ਦੇਵੇ, ਕਹਿਣ ਲੱਗੇ ਘਰ ਵਿੱਚੋਂ ਮਾਂ ਬਾਪ ਮਰ ਗਏ, ਇਹ ਤੀਸਰਾ ਮੌਤ ਨੇ ਫੇਰਾ ਤੇਰੀ ਖਾਤਰ ਕਿਉਂ ਨਹੀਂ ਪਾਇਆ, ਤੁਸੀਂ ਜੰਮਦੇ ਕਿਉਂ ਨਾ ਚਲੇ ਗਏ। ਸ਼ਬਦ ਵਰਚੇ ਗੁਰੂ ਰਾਮਦਾਸ ਨੇ, ਹਜ਼ੂਰ ਚੁੱਪ ਸਨ, ਕੁਛ ਨਹੀਂ ਬੋਲੇ। ਹੁਣ ਪਤਾ ਹੈ ਵੀ ਮੇਰੇ ਇਹ ਲੋਕਾਂ ਨੂੰ ਕੋਈ ਸਮਝ ਨਹੀਂ ਗੁਰੂ ਅਮਰਦਾਸ ਕੀ ਨੇ। ਤੇ ਗੁਰੂ ਅਮਰਦਾਸ ਦੇ ਸਨਮੁਖ ਖਲੋ ਕੇ ਕਿਹਾ, ਕਹਿਣ ਲੱਗੇ ਟੋਕਰੀ ਕਾਦੀ ਸਿਰ ਤੇ ਚੁਕਾਈ, ਤੁਸੀਂ ਸਾਡੇ ਸੋਧੀਆਂ ਦੀ ਸਿਰ ਤੇ ਮਿੱਟੀ ਸੜ ਦਿੱਤੀ, ਦਮਾਦ ਬਣਾ ਕੇ ਇਹਦੇ ਤੋਂ ਟੋਕਰੀਆਂ ਢਵਾਉਂਦੇ ਹੋ, ਇਹਨੇ ਸਾਡੀ ਕੁੱਲ ਨੂੰ ਡੋਬ ਦਿੱਤਾ, ਜੇ ਨੌਕਰੀ ਕਰਨੀ ਸੀ ਲਾਹੌਰ ਕਿਸੇ ਕੋਲ ਕਰ ਲਈ ਨੂੰ। ਗੁਰੂ ਅਮਰਦਾਸ ਜੀ ਨੇ ਤਾਂ ਦੇਖ ਕੇ ਭਾਈ ਜੇਠੇ ਵੱਲ, ਉਹਨਾਂ ਦੀਆਂ ਅੱਖਾਂ ਨੇਤਰ ਨੀਵੇਂ ਸਨ, ਹੱਥ ਜੁੜੇ ਸਨ, ਤੇ ਗੁਰੂ ਅਮਰਦਾਸ ਜੀ ਨੇ ਕਿਹਾ ਕਿੰਨੇ ਟੋਕਰੀ ਚੁੱਕੀ ਕਿੰਨੇ ਚੁਕਾਈ। ਉਹਨਾਂ ਵਿੱਚੋਂ ਬਜ਼ੁਰਗ ਇੱਕ ਬੋਲਿਆ, ਦੇਖੋ ਜੇਠੇ ਦੇ ਸਿਰ ਤੇ। ਹਜ਼ੂਰ ਨੇ ਕਿਹਾ ਕੌਣ ਕਹਿੰਦਾ ਟੋਕਰੀ, ਟੋਕਰੀ ਨਹੀਂ, ਗੁਰੂ ਨਾਨਕ ਸਾਹਿਬ ਦੇ ਘਰ ਦਾ ਛਤਰ ਹੈ, ਇਹਨਾਂ ਦੇ ਸੀ ਇਹ ਛਤਰ ਹੈ, ਟੋਕਰੀ ਨਹੀਂ। ਦੂਸਰੀ ਗੱਲ, ਤੁਸੀਂ ਕਹਿੰਦੇ ਹੋ ਸਾਡੀ ਕੁੱਲ ਨੂੰ ਨੀਵਾਂ ਦਿਖਾਇਆ, ਇਹ ਨਾ ਹੁੰਦੇ ਤੇ ਸ਼ਾਇਦ ਤੁਹਾਡੀ ਕੁੱਲ ਦਾ ਕੋਈ ਨਾਮ ਲੈਂਦਾ, ਇਹਨੇ ਤੁਹਾਡੀ ਕੁੱਲ ਨੂੰ ਬਹੁਤ ਉੱਚਿਆਂ ਕਰ ਦਿੱਤਾ। ਤੇ ਕਈ ਵਾਰੀ ਸੋਚੀਦਾ ਹੈ ਬਾਣੀ ਵਿੱਚ ਇਹਦੇ ਇਸ਼ਾਰੇ ਨਹੀਂ ਮਿਲਦੇ ਨੇ, ਰਾਮਦਾਸ ਸੋਢੀ ਤਿਲਕ ਦੀਆ, ਗੁਰ ਸ਼ਬਦ ਸੱਚ ਨਿਸ਼ਾਨ ਦੀ। ਹੁਣ ਇਹ ਸ਼ਬਦ ਜਿਹੜੇ ਨੇ ਸੋਢੀ ਸ੍ਰਿਸ਼ਟ ਸਗਲ ਤਾਰਨ ਕੋ ਅਬ ਗੁਰ ਰਾਮਦਾਸ ਕੋ ਮਿਲੀ ਵਡਾਈ। ਇੱਥੋਂ ਤੱਕ ਇੱਕ ਸ਼ਬਦ ਹੋਰ ਇੱਕ ਤੁਕ ਭੱਟਾਂ ਦੀ, ਉਹਨਾਂ ਨੇ ਬਾਬਾ ਹਰਦਾਸ ਜੀ ਬਾਰੇ ਸ਼ਬਦ ਕਹਿ ਗੁਰੂ ਰਾਮਦਾਸ ਜੀ ਦੇ ਸਿਫਤ ਵਿੱਚ ਉਹਨਾਂ ਸਿਰੇ ਲਾ ਦਿੱਤੀ ਗਾ। ਤੇ ਜਿੰਨੀ ਕੋਈ ਗੁਰੂ ਦੀ ਭੇਜ ਕੇ ਸਿਫਤ ਕਰਦਾ, ਗੁਰਮੁਖੋ ਜਿੰਨੇ ਗੁਰੂ ਉੱਚੇ ਨੇ ਅੰਦਰ ਦੀ ਨੀਅਤ ਰਾਸ ਕਰਕੇ ਸਿਫਤ ਕਰਨ ਵਾਲੇ ਨੂੰ ਗੁਰੂ ਆਪਣੇ ਜਿੰਨਾ ਉੱਚਾ ਬਣਾ ਦਿੰਦਾ, ਪਰ ਉਹ ਸਿਫਤ ਇਸ ਕਰਕੇ ਨਹੀਂ ਕਰਦਾ ਮੈਂ ਗੁਰੂ ਜਿੱਡਾ ਹੋਣਾ। ਇਹ ਸਤਿਗੁਰੂ ਦੇ ਘਰ ਦੀ ਇੱਕ ਖੇਡ ਹੈ। ਇੱਕ ਦਿਨ ਇੱਕ ਗੁਰਮੁਖਾਂ ਨੇ ਬਚਨ ਪੜ੍ਹਿਆ ਸੀ, ਉਹ ਸਵਈਆ ਭੱਟਾਂ ਦਾ, ਤੇ ਮਨ ਚ ਆਇਆ ਦੇਖੋ ਸਿਰਫ ਇੱਕ ਸ਼ਬਦ ਕਹਿਣਾ ਕਿੰਨਾ ਕੁ ਦੇਰ ਲੱਗਦੀ। ਕਹਿੰਦੇ ਆ ਧੰਨ ਗੁਰੂ ਨਾਨਕ ਸਾਹਿਬ ਜੀ, ਆਮ ਤੌਰ ਤੇ ਕਰਮਕਾਂਡੀ ਬੰਦਾ ਤਾਂ ਕਹੇਗਾ ਦੇਖੋ ਜੀ ਇਹ ਤਾਂ ਦੋ ਸ਼ਬਦ ਕਹੇ, ਪਰ ਭਾਵਨਾ ਵਾਲੇ ਜਿਹੜੇ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਰੱਖਦੇ ਨੇ ਉਹ ਕਹਿੰਦੇ ਨੇ ਜਦੋਂ ਕੋਈ ਗੁਰੂ ਰਾਮਦਾਸ ਜੀ ਵੀ ਇੰਨੇ ਕੁ ਸ਼ਬਦ ਵਰਤਦਾ ਨਾ ਕਿ ਧੰਨ ਧੰਨ ਰਾਮ ਸਤ ਰਾਮਦਾਸ ਸਤਿਗੁਰੂ ਜੀ, ਧੰਨ ਗੁਰੂ ਰਾਮਦਾਸ ਜੀ, ਕਹਿੰਦੇ ਉਹਦੇ ਨਾਲ ਮਿਲਦਾ ਕੀ ਹੈ। ਗੁਰੂ ਰਾਮਦਾਸ ਜੀ ਨੂੰ ਧੰਨ ਕਹਿਣ ਨਾਲ ਕਰੋੜਾਂ ਜਨਮਾਂ ਦੇ ਹਨੇਰੇ ਕੱਟੇ ਜਾਂਦੇ। ਹੁਣ ਕਿਸੇ ਕਵੀ ਦੀ ਰਚਨਾ ਨਹੀਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹੇ। ਗੁਰੂ ਰਾਮਦਾਸ ਜੀ ਨੂੰ ਧੰਨ ਕਹੀਏ ਅੰਦਰ ਦੀ ਗਰੀਬੀ ਕੱਟੀ ਜਾਂਦੀ ਹੈ, ਗੁਰੂ ਰਾਮਦਾਸ ਜੀ ਨੂੰ ਧੰਨ ਕਹੀਏ ਘਰ ਵਿੱਚ ਦੌਲਤ ਦੀ ਕਮੀ ਨਹੀਂ ਰਹਿੰਦੀ, ਗੁਰੂ ਰਾਮਦਾਸ ਜੀ ਨੂੰ ਧੰਨ ਕਹੀਏ ਤੇ ਕਹਿੰਦੇ ਕਰੋੜਾਂ ਜਨਮਾਂ ਦਾ ਵਿਛੜਿਆ ਹੋਇਆ ਪਰਮਾਤਮਾ ਨਾਲ ਮਿਲ ਜਾਂਦਾ। ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿਲ, ਜੇ ਸਤਿਗੁਰ ਸਿਮਰੰਤ ਹਿਰਦੈ ਕਰ ਨਾਮ ਦਿਨੋ ਦਿਨ, ਜੇ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੈ ਜੇ ਸਤਿਗੁਰ ਸਿਮਰਨ ਤੇ ਬ੍ਰਿਧ ਸਿੱਧ ਨਵਨਿਧ ਪਾਵੈ ਸੋਈ ਰਾਮਦਾਸ ਗੁਰ ਬਲ ਭਣ ਮਿਲ ਸੰਗਤ ਧਨ ਧਨ ਕਰੋ ਜੇ ਸਤਿਗੁਰ ਲਗ ਪ੍ਰਭ ਪਾਈਐ ਸੋ ਸਤਿਗੁਰ ਸਿਮਰੋ ਨਰੋ। ਇਹ ਬਾਣੀ ਦੇ ਬਚਨ ਨੇ ਕਿ ਧਨ ਧਨ ਕੋਈ ਕਹਿੰਦਾ ਹੈ। ਹਜ਼ੂਰ ਨੇ ਕਿਹਾ ਇਹਨਾਂ ਨੇ ਤੁਹਾਡੀ ਕੁੱਲ ਉੱਚੀ ਕੀਤੀ ਜਦੋਂ ਇਹ ਸ਼ਬਦ ਕਹੇ ਤੇ ਗੁਰੂ ਰਾਮਦਾਸ ਸਭ ਕੁਝ ਸੁਣ ਵੀ ਲਿਆ, ਆਪਣੇ ਕੰਨਾਂ ਨਾਲ ਸੁਣਿਆ, ਮੂੰਹ ਤੇ ਸ਼ਬਦ ਕਹਿ ਗਏ। ਦੇਖੋ ਅੰਦਰ ਦੀ ਅਵਸਥਾ ਕਿੰਨੀ ਉੱਚੀ। ਗੁਰੂ ਅਮਰਦਾਸ ਦੇ ਚਰਨ ਪਕੜ ਕੇ ਕਹਿਣ ਲੱਗੇ ਮਹਾਰਾਜ ਆਪ ਬਹੁਤ ਕਿਰਪਾ ਲਵੋ, ਇਹਨਾਂ ਲੋਕਾਂ ਨੂੰ ਪਤਾ ਨਹੀਂ ਮੇਰੇ ਸਵਾਮੀ ਕੋਲ, ਮੇਰੇ ਗੁਰੂ ਕੋਲ, ਮੇਰੇ ਮੁਰਸ਼ਦ ਕੋਲ ਕਿੰਨੀ ਰਹਿਮਤ ਹੈ, ਇੱਕ ਕਿਰਪਾ ਕਰਿਓ, ਇਹਨਾਂ ਨੂੰ ਕੋਈ ਸਮਝ ਨਹੀਂ, ਇਹਨਾਂ ਨੂੰ ਬਖਸ਼ ਦਿਆ। ਹੁਣ ਇਹ ਅਵਸਥਾ ਕਿ ਬੁਰਾ ਕਰਨ ਵਾਲੇ ਦਾ ਵੀ ਭਲਾ ਮੰਗਣਾ ਸੱਚ। ਜੇ ਕੋਈ ਇਨਸਾਨ ਬੁਰਾ ਵੀ ਕਰਦਾ, ਸ਼ਬਦ ਕਹਿਣੇ ਬਹੁਤ ਸੌਖੇ ਨੇ ਤੇ ਭਲਿਆਂ ਦਾ ਭਲਾ ਕੋਈ ਨਹੀਂ ਕਰਦਾ, ਬੁਰਿਆਂ ਦਾ ਭਲਾ ਕਰਨਾ ਬੜੀ ਦੂਰ ਦੀ ਗੱਲ। ਇਹ ਤੇ ਜਿਹੜਾ ਕਿਸੇ ਦਾ ਭਲਾ ਕਰਦਾ ਉਹਦਾ ਭਲਾ ਨਹੀਂ ਜੇ ਲੋਕ ਮੰਗਦੇ, ਤੇ ਜਿਹੜਾ ਬੁਰਾ ਕਰਦਾ ਉਹਦਾ ਭਲਾ ਮੰਗਣਾ। ਮੰਨ ਲਿਆ ਜੇ ਕੋਈ ਇਨਸਾਨ ਬੁਰਾ ਸੋਚਦਾ, ਬੁਰਾ ਕਰਦਾ, ਆਪਾਂ ਜੇ ਚਾਹੁੰਦੇ ਹਾਂ ਵੀ ਉਹਦੀ ਬਿਰਤੀ ਚੇਂਜ ਹੋ ਜਾਏ, ਸ਼ਤਰੂ ਤੇ ਸਭ ਕੋਵਨ ਮੀਤਾ, ਇਹ ਧਰੂ ਨੇ ਵੀ ਪੁੱਛਿਆ, ਇਹ ਬੈਰੀ ਮਿੱਤਰ ਸਭ ਕੀਤਿਆ, ਮੈਂ ਮੰਗਿਆ ਮੰਦਾ, ਇਹ ਕਿਵੇਂ ਚੇਂਜ ਹੋ ਜਾਣ। ਇੱਕ ਕੰਮ ਕਰੇ ਬੰਦਾ, ਜਿਹੜੇ ਬੰਦੇ ਬੁਰਾ ਕਰਦੇ ਨੇ ਜਦੋਂ ਉਹਨਾਂ ਦਾ ਖਿਆਲ ਕਿਤੇ ਦਿਲ ਜਾਵੇ, ਬਸ ਇੱਕੋ ਮੈਸੇਜ ਆਪਣੇ ਥੋਟ ਆਪਣੇ ਵਿਚਾਰ ਰਾਹੀਂ ਭੇਜੀਏ ਕਿ ਪਰਮਾਤਮਾ ਇਹਦਾ ਭਲਾ ਕਰੇ। ਸਾਡੇ ਅੰਦਰੋਂ ਉੱਠਿਆ ਹੋਇਆ ਫੁਰਨਾ ਉਸ ਬੰਦੇ ਦੇ ਅੰਦਰ ਨੂੰ ਟੁੰਬੇਗਾ, ਉਹ ਫੁਰਨਾ ਏਡਾ ਵੱਡੀ ਕ੍ਰਾਂਤੀ ਪੈਦਾ ਕਰੇਗਾ ਕਿ ਬੁਰਾ ਕਰਨ ਵਾਲਾ ਇੱਕ ਦਿਨ ਖੁਦ ਆ ਕੇ ਹੱਥ ਜੋੜ ਕੇ ਕਹੇਗਾ ਭਾਈ ਮੈਨੂੰ ਬਖਸ਼ ਦੀ, ਮੈਂ ਭੁੱਲ ਕੇ ਤੇਰੀ ਨਿੰਦਿਆ ਕਰਦਾ ਰਿਹਾ। ਜੇ ਬੁਰੇ ਦੀ ਬਰੋਚਾ ਚੱਲਾਂਗੇ ਅੰਦਰ ਖਿੰਡ ਜਾਏਗਾ, ਅੰਦਰ ਟੁੱਟ ਜਾਏਗਾ। ਗੁਰੂ ਰਾਮਦਾਸ ਜੀ ਨੇ ਕਿਹਾ ਇਹਨਾਂ ਨੂੰ ਬਖਸ਼ ਦੇ। ਪਰਮਾਤਮਾ ਦਾ ਸੇਵਕ ਪਰਮਾਤਮਾ ਦੀ ਭਗਤੀ ਕਰਦਾ ਪਰ ਉਹ ਕਦੀ ਵੀ ਆਪਣੇ ਸੁਭਾਅ ਨੂੰ ਤਿਆਗਦਾ ਨਹੀਂ। ਪਰਮਾਤਮਾ ਦੀ ਭਗਤੀ ਕਰਦਿਆਂ ਹੋਇਆਂ ਸਭ ਕੁਝ ਸੁਣ ਕੇ ਵੀ ਉਹ ਪਰਮਾਤਮਾ ਵਾਲੇ ਪਾਸੇ ਤੁਰਿਆ ਜਾਂਦਾ, ਕਿਉਂਕਿ ਉਹਨੇ ਆਪਣੀ ਮੰਜ਼ਿਲ ਸਾਈਂ ਨੂੰ ਮਿਟਿਆ। ਹਜ਼ੂਰ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ, ਉਹਨਾਂ ਨੇ ਅੱਜ ਦੇ ਪਵਿੱਤਰ ਸ਼ਬਦ ਵਿੱਚ ਬਖਸ਼ਿਸ਼ ਕੀਤੀ, ਹਰ ਜਨ ਪ੍ਰਭੂ ਦਾ ਜਨ, ਪ੍ਰਭੂ ਦਾ ਸੇਵਕ ਰਾਮ ਨਾਮ ਗੁਣ ਗਾਵੈ। ਰਾਮ ਨਾਮ ਪਰਮਾਤਮਾ ਦਾ ਨਾਮ, ਪਰਮਾਤਮਾ ਦੇ ਗੁਣ ਗਾਉਂਦਾ ਹੈ, ਗਾਵੈ ਗਾਉਂਦਾ ਹੈ। ਜੇ ਕੋਈ ਨਿੰਦ ਕਰੇ ਹਰ ਜਨ ਕੀ, ਜੇ ਪਰਮਾਤਮਾ ਦੇ ਗੁਣ ਗਾਉਣ ਵਾਲੇ ਦੀ ਕੋਈ ਨਿੰਦਿਆ ਕਰੇ ਤੇ ਉਹ ਨਿੰਦਿਆ ਸੁਣ ਕੇ ਛੱਡ ਦਿੰਦਾ ਆਪਣਾ ਪਰਮਾਤਮਾ ਦਾ ਬਸ, ਕਿਉਂਕਿ ਇਹ ਹੈ ਬਿਰਤੀ ਰੁਕਾਵਟ ਹੀ। ਆਮ ਤੌਰ ਤੇ ਸਮਾਜ ਨਿੰਦਿਆ ਕਰਦਾ, ਲੋਕ ਆਪਣੇ ਗੁਣ ਛੱਡ ਜਾਂਦੇ, ਗੁਰਦੁਆਰੇ ਆਉਣਾ ਛੱਡ ਜਾਂਦੇ, ਸੇਵਾ ਹੱਥੀ ਕਰਨੀ ਛੱਡ ਦਿੰਦੇ, ਝਾੜੂ ਲਾਉਣਾ। ਜਦੋਂ ਮੈਨੂੰ ਪਤਾ ਹੈ ਵੀ ਮੇਰੀ ਨੀਅਤ ਰਾਸ ਹੈ, ਮੈਂ ਇਹ ਮਾੜਾ ਕੰਮ ਨਹੀਂ ਕੀਤਾ, ਸਮਾਜ ਤੈਨੂੰ ਨਿੰਦੇ ਪਰ ਤੂੰ ਕਦੀ ਗੁਰੂ ਦਰ ਨਾ ਛੱਡੀ, ਕਿਉਂਕਿ ਸਮਰੱਥ ਗੁਰੂ ਤੇਰੇ ਸਾਹਮਣੇ ਇੱਕ ਦਿਨ ਆਪਣੇ ਤਰਾਸੂ 'ਚ ਜੋਗ ਕੇ ਦੱਸੇਗਾ ਕਿ ਜਿੱਥੇ ਤੂੰ ਖਲੋਤਾ ਲੋਕਾਂ ਨੂੰ ਭੁਲੇਖਾ ਸੀ, ਉਹ ਤੇਰੇ ਜੀਵਨ ਨੂੰ ਸਮਝ ਨਹੀਂ ਸਕੇ। ਤੇ ਜੇ ਆਪਾਂ ਛੱਡ ਦਿੱਤਾ ਜੀ, ਲੋਕ ਬਹੁਤ ਕੁਛ ਕਹਿੰਦੇ ਨੇ ਇਸਦੇ ਗੁਰਦੁਆਰੇ ਆਉਣਾ ਛੱਡ ਦਿੱਤਾ ਜੀ, ਅੱਧੇ ਉਹ ਜ਼ਿਆਦਾ ਬੰਦੇ ਉਹ ਸਿਰਫ ਚੁਗਿਰਦੇ ਵੇਖਣ ਆਉਂਦੇ ਨੇ, ਕੀ ਕਰਨਾ ਜੀ, ਜਾ ਕੇ ਉੱਥੇ ਫਲਾਣਾ ਬੰਦਾ ਇਸ ਤਰ੍ਹਾਂ, ਪ੍ਰਬੰਧ ਇਸ ਤਰ੍ਹਾਂ, ਉੱਥੇ ਬਾਬੇ ਇਸ ਤਰ੍ਹਾਂ, ਉੱਥੇ ਭਾਈ, ਇੱਥੇ ਸਾਡੇ ਇੱਕ ਸੁਭਾਅ ਹੈ। ਉਹ ਭਾਈ ਸੱਜਣਾ, ਜੇ ਤੂੰ ਕੁਛ ਕਮਾਉਣਾ ਚਾਹੁੰਦਾ ਤੇ ਤੂੰ ਆਪਣੀ ਮੰਜ਼ਿਲ ਵਿੱਚ, ਇਹਦਾ ਮਤਲਬ ਤੈਨੂੰ ਚੰਗਾ ਜੀਵਨ ਚੰਗਾ ਲੱਗਦਾ, ਮਾੜਾ ਜੀਵਨ ਨਹੀਂ ਤੈਨੂੰ ਪਾਉਂਦਾ, ਤਾਂ ਤੂੰ ਕਹਿੰਦਾ ਮੈਂ ਉੱਥੇ ਜਾ ਕੇ ਕੀ ਕਰਨਾ, ਉੱਥੇ ਚੰਗਾ ਮੈਂ ਨਹੀਂ, ਕਿਤਨਾ ਚੰਗਾ ਹੋਵੇ ਉੱਥੇ ਜਾ ਕੇ ਤੂੰ ਆਪਣਾ ਜੀਵਨ ਚੰਗਾ ਕਮਾਏ, ਮੰਦੇ ਵੀ ਤੈਨੂੰ ਵੇਖ ਕੇ ਚੰਗੇ ਬਣ ਜਾ। ਪਰ ਇਹ ਵੀ ਮੈਂ ਛੱਡ ਦਿੱਤਾ, ਇਹ ਕੋਈ ਹੱਲ ਨਹੀਂ। ਭਾਈ ਗੁਰਦਾਸ ਜੀ ਨੇ ਇੱਕ ਬਚਨ ਕਿਹਾ ਸੀ, ਉਹਨਾਂ ਦੀ ਰਚਨਾ 'ਚ ਹੈ, ਕਹਿੰਦੇ ਹਰ ਜਨ ਦਾ ਸੁਭਾਅ ਕੀ ਹੋ ਜਾਵੇ, ਉਹ ਆਪਣਾ ਪਰਉਪਕਾਰ ਨਹੀਂ ਛੱਡਦਾ, ਉਹ ਕਦੀ ਵੀ ਭੜਾ ਕਰਨਾ ਨਹੀਂ ਛੱਡਦਾ। ਭਾਈ ਸਾਹਿਬ ਦੇ ਬਚਨ ਨੇ ਕਹਿਣ ਲੱਗੇ ਇੱਕ ਬੰਦਾ ਚੋਰੀ ਕਰਦਾ, ਉਹਦੀ ਆਦਤ ਹੈ, ਉਹਦਾ ਸੁਭਾਅ ਬਣ ਗਿਆ, ਆਦਤਾਂ ਛੇਤੀ ਬਦਲਦੀਆਂ ਨਹੀਂ, ਵਾਹਿਗੁਰੂ ਕਿਰਪਾ ਕਰੇ ਤੇ ਆਦਤਾਂ ਬਦਲਦੀਆਂ, ਨਹੀਂ ਤੇ ਬੰਦਾ ਮਰ ਜਾਂਦਾ। ਉਹ ਵਾਰਸ ਸ਼ਾਹ ਦੇ ਭਾਵੇਂ ਚਲੋ
ਅਸੀਂ ਕੁਝ ਸ਼ਬਦ ਲੈ ਲੈਂਦੇ ਹਾਂ, ਵਾਰੇ ਸ਼ਾਹ ਨਾ ਆਦਤਾਂ ਜਾਂਦੀਆਂ ਨੇ, ਜੇ ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ ਟੁਕੜੇ ਕਰ ਦਿਓ, ਆਦਤ ਥੋੜਾ ਬੰਦੇ ਜਾਂਦੀ, ਪਰ ਗੁਰੂ ਘਰ ਵਿੱਚ ਇੱਕ ਐਸੀ ਬਿਰਤੀ ਹੈ, ਐਸੀ ਕਿਰਪਾ ਹੈ ਜਿਹੜੀ ਇੱਕ ਖਿਣ ਵਿੱਚ ਬੰਦੇ ਦੀ ਆਦਤ ਬਦਲ ਸਕਦੀ, ਸੁਭਾਅ ਚੇਂਜ ਹੋ ਜਾਂਦੇ ਨੇ। ਅਪੁਸ਼ਟ ਬਾਤ ਤੇ ਭਾਈ ਸੀਧਰੀ, ਇੱਕ ਖਿਣ ਲੱਗਦਾ ਪੁੱਠੀਆਂ ਸਿੱਧੀਆਂ ਪੈ ਜਾਂਦੀਆਂ ਨੇ। ਦੂਤ ਦੁਸ਼ਟ ਸਜ ਨਹੀਂ ਜਿਹੜੇ ਅੰਦਰ ਅੱਗੇ ਸਤਾਉਂਦੇ ਸਨ, ਦੁਸ਼ਟ ਮਿੱਤਰ ਬਣ ਜਾਂਦੇ। ਕਾਮ ਵਾਲਾ ਪਾਸਾ ਰਾਮ ਵਾਲੇ ਪਾਸੇ ਤੁਰ ਪੈਂਦਾ, ਮੋਹ ਵਾਲਾ ਪਿਆਸਾ ਸਰਬ ਪਾਸਾ ਸਰਬ ਰਾਤੀ ਪ੍ਰੇਮ ਵਿੱਚ ਜੁੜ ਜਾਂਦਾ, ਲਾਲਚ ਵਾਲੀ ਦਰਤੀ ਰੱਬ ਨੂੰ ਪਾਉਣ ਵਾਲੇ ਪਾਸੇ ਦੀ ਲਗਨ ਬਣ ਜਾਂਦੀ। ਮਿੱਤਰ ਬਣ ਗਏ ਨਾ, ਸਾਥ ਦੇਣ ਲੱਗ ਪਏ। ਭਾਈ ਸਾਹਿਬ ਕਹਿੰਦੇ ਇੱਕ ਬੰਦਾ ਚੋਰੀ ਕਰਦਾ, ਉਹ ਪਕੜਿਆ ਗਿਆ, ਪੰਚਾਇਤ ਵਿੱਚ ਲਾਉਂਦਾ, ਉਦਾਹਰਨ ਪੁਰਾਤਨ ਹੈ, ਪੰਚਾਇਤ ਨੇ ਖੜਿਆ ਕਰਕੇ ਕਿਹਾ ਤੂੰ ਚੋਰੀ ਕੀਤੀ। ਜਿੰਨੇ ਬੰਦੇ ਪੰਚਾਇਤ ਵਿੱਚ ਆਏ ਸਨ ਰੱਜ ਕੇ ਬੋਲੇ, ਪਿੰਡਾਂ ਵਿੱਚ ਤੇ ਹੀ ਕਹਿੰਦੇ, ਕਿਸੇ ਨੇ ਕਿਹਾ ਗੱਲ 'ਚ ਸਾਹਵਾ ਪਾਓ, ਕਿਸੇ ਨੇ ਕਿਹਾ ਚਰਸਤੇ 'ਚ ਖਿਲਾਰੋ, ਕਿਸੇ ਨੇ ਕਿਹਾ ਮੂੰਹ ਕਾਲਾ ਕਰੋ, ਸਭ ਕੁਝ ਸੁਣੀ ਗਿਆ। ਤੇ ਲੋਕ ਕਹਿੰਦੇ ਨੇ ਇਸ ਤੋਂ ਬਾਅਦ ਚੋਰੀ ਕਰੇਗਾ? ਕਹਿੰਦਾ ਵੀ ਨਹੀਂ ਕਰਾਂਗਾ, ਜਿੰਨੀ ਮਰਜ਼ੀ ਬੇਇੱਜ਼ਤੀ ਹੋਈ ਸਭ ਕੁਝ ਕਰਾਂਗੇ ਵੀ। ਤੀਜੇ ਕੁ ਦਿਨ ਫਿਰ ਚੋਰੀ ਕਰਦਾ ਫੜਿਆ। ਕਹਿਣ ਲੱਗੋ ਭਾਈ ਸਿੱਖਾਂ, ਇੱਕ ਚੋਰ ਬੰਦਾ ਚੋਰੀ ਕਰਦਾ ਪਰ ਇਹ ਪੰਚਾਇਤ ਵਿੱਚ ਬੇਇੱਜ਼ਤੀ ਵੀ ਹੁੰਦੀ ਹੈ, ਪਰ ਫਿਰ ਵੀ ਉਹ ਚੋਰੀ ਕਰਨੀ ਨਹੀਂ ਛੱਡਦਾ, ਉਹ ਚੋਰੀ ਕਰੀ ਜਾ ਰਿਹਾ। ਉਹਨੇ ਕਦੀ ਕਿਹਾ ਮੈਂ ਚੋਰੀ ਛੱਡ ਦਿਆਂ? ਉਹ ਤੇਰੇ ਨਾਲ ਤਾਂ ਚੋਰ ਦੀ ਆਦਤ ਚੰਗੀ ਰਹਿ ਗਈ, ਜਿਹੜਾ ਗੰਦਾ ਸੁਭਾਅ ਨਹੀਂ ਛੱਡਿਆ, ਇੱਥੇ ਤਾਂ ਦਾਤਾਂ ਮਿਲੀਆਂ ਨੇ, ਤੂੰ ਕਿਵੇਂ ਕਹਿ ਦੇਣਾ ਕਿ ਅੱਜ ਤੋਂ ਬਾਅਦ ਮੈਂ ਭਜਨ ਕਰਨੇ ਛੱਡ ਦਿੱਤਾ? ਦੂਸਰਾ ਬਚਨ ਉਹਨਾਂ ਕਿਹਾ, ਕਹਿਣ ਲੱਗੇ ਇੱਕ ਹੁੰਦਾ ਚੋਰ, ਇੱਕ ਹੁੰਦਾ ਬਟਪਾਰ ਡਾਕੂ। ਚੋਰ ਵਿੱਚ ਤੇ ਬਟਪਾਰ ਵਿੱਚ ਤੇ ਡਾਕੂ, ਤਿੰਨਾਂ ਥੋੜਾ ਥੋੜਾ ਫਰਕ ਹੈ, ਇਹ ਸ਼੍ਰੇਣੀ ਇਹਨਾਂ ਦੀ ਬਣਦੀ ਵੱਖਰੀ ਵੱਖਰੀ। ਚੋਰ ਹਨੇਰੇ 'ਚ ਕੰਮ ਕਰਦਾ, ਤੇ ਚੋਰ ਡਰਪੋਕਲ ਹੁੰਦਾ, ਡਾਕੂ ਡਰਪੋਕਲ ਵੀ ਹੁੰਦਾ। ਡਾਕੂ ਕਈ ਵਾਰੀ ਐਂ ਬਿਮਾਰ ਕੇ ਗੋਲੀ ਚਲਾ ਕੇ ਘਰਦਿਆਂ ਤੇ ਜਾਗਦਿਆਂ ਸਾਹਮਣੇ ਮਾਰ ਕੁੱਟ ਕੇ ਸਭ ਕੁਝ ਲੈ ਜਾਂਦਾ, ਤੇ ਜਿਹੜਾ ਬਾਂਟਪਾਰ ਹੁੰਦਾ ਨਾ, ਉਹ ਚੋਰ ਦੀ ਤਰ੍ਹਾਂ ਡਾਕੂ ਦੀ ਤਰ੍ਹਾਂ ਘਰ ਨਹੀਂ ਜਾਂਦਾ, ਉਹ ਰਾਹ 'ਚ ਬੈਠਾ ਹੁੰਦਾ। ਫਾਈ ਪਕੜ ਕੇ ਜਿਹੜਾ ਲੰਘਦਾ ਉੱਤੋਂ ਰਸਾ ਸੜਦਾ, ਬਾਂਟਦਾ ਤੁਹਾਡਾ ਰਸਤਾ, ਰਸਤੇ ਵਿੱਚ ਬੈਠ ਕੇ ਲੁੱਟਣ ਵਾਲਾ। ਹੁਣ ਇੱਕ ਬੰਦਾ ਬਾਂਟਪਾਰ ਲੁੱਟਿਆ ਗਿਆ, ਉਹਨੂੰ ਲੁੱਟ ਲਿਆ, ਪਕੜਿਆ ਗਿਆ ਰਸਤੇ ਵਿੱਚ ਲੁਟੇਰਾ। ਪਿਆਰੇ ਚੇਤੇ ਰੱਖੋ, ਉਹ ਥਾਂ ਬਦਲ ਜਾਂਦਾ ਪਰ ਆਦਤ ਨਹੀਂ ਤੇ ਚੜਦਾ, ਉਹ ਸੜਕਾਂ ਬਦਲ ਜਾਏਗਾ ਪਰ ਕਿਰਤੋਂ ਦਾ ਕੰਮ ਕਰਤੂਤ ਹੋ ਹੀ ਰਹੇਗੀ, ਤੇ ਦੂਜੀ ਦੂਜੇ ਸ਼ਹਿਰ ਜਾ ਕੇ ਠੱਗੀ ਮਾਰੇਗਾ। ਭਾਈ ਸਾਹਿਬ ਕਹਿੰਦੇ ਇੱਕ ਬੰਦਾ ਠੱਗੀ ਮਾਰਨ ਵਾਲਾ ਨਹੀਂ ਸੁਭਾਅ ਛੱਡਦਾ ਪਿਆ। ਤੀਸਰਾ ਬਚਨ ਉਹਨਾਂ ਕਿਹਾ, ਸਿਰਫ ਸਮਝਾਉਣ ਲਈ, ਕਹਿੰਦੇ ਇੱਕ ਇਨਸਾਨ ਵੇਸ਼ਵਾ ਦੇ ਦਰ ਤੇ ਜਾਂਦਾ, ਉਹਨੂੰ ਇਹ ਵੀ ਪਤਾ ਹੈ ਮੇਰੇ ਪੁੱਤਰ ਧੀਆਂ ਨੇ ਸਭ ਕੁਝ ਅੰਦਰੋਂ ਜਾਣਨ ਦੇ ਬਾਵਜੂਦ ਵੀ ਉਹਦੇ ਅੰਦਰ ਦੀ ਗੰਦੀ ਬਿਰਤੀ ਨਹੀਂ ਜਾਂਦੀ, ਉਹਦੇ ਦਰ ਤੇ ਫਿਰ ਵੀ ਤੁਰਿਆ ਜਾਂਦਾ, ਆਦਤ ਨਹੀਂ ਛੱਡਦਾ। ਇੱਕ ਇਨਸਾਨ ਜੂਆ ਖੇਡਦਾ, ਜੂਏ ਵਿੱਚ ਆਪਣਾ ਸਭ ਕੁਝ ਦਾਅ ਤੇ ਲਾ ਕੇ ਖਾ ਜਾਂਦਾ, ਪਰ ਜੁਆਰੀ ਜੁਆ ਨਹੀਂ ਛੱਡਦਾ। ਮੇਰਾ ਸਮਝਿਓ ਕਿਤੇ ਮੈਂ ਅਰਥ ਕਰ ਰਿਹਾ ਤੇ ਇਹ ਸਮਝ ਕੇ ਕਹਿ ਦਈਏ ਕਿ ਪੁੱਠੇ ਪਾਸੇ ਦੇ ਅਰਥ ਨੇ, ਨਹੀਂ, ਇਹਦੇ ਤੱਤ ਭਾਵ ਨੂੰ ਲੈਣਾ। ਪਰਮਾਤਮਾ ਦਾ ਸੇਵਕ ਕਿਵੇਂ ਸੋਚਦਾ? ਜੁਆਰੀ ਸਭ ਕੁਝ ਖਾਰ ਕੇ ਵੀ ਪੈਸੇ ਮੰਗ ਕੇ ਕਰਜ਼ਾ ਲੈ ਕੇ ਜੁਆ ਖੇਡਣ ਤੁਰ ਪੈਂਦਾ। ਭਾਈ ਸਾਹਿਬ ਨੇ ਅਗਲਾ ਬਚਨ ਕੀਤਾ, ਪੰਜਵਾਂ, ਕਹਿ ਲੱਗੇ ਕਿ ਅਮਲੀ ਅਮਲ ਖਾਂਦਾ। ਉਹਨੂੰ ਘਰ ਦੇ ਲੋਕ ਵੀ, ਘਰ ਹੁੰਦਾ ਪੰਜਾਬ ਵਿੱਚ ਤੇ ਖਾਸ ਕਰਕੇ, ਉਹ ਸਾਰੇ ਪੈ ਜਾਂਦੇ ਨੇ ਇੱਥੋਂ ਤੱਕ ਬੁੜੀਆਂ ਵੀ ਅੱਗੋਂ ਮੂੰਹ ਤੇ ਘਰ ਵਾਲੀ ਜੋ ਸ਼ਬਦ ਬੋਲਦੀ ਹੈ ਉਹ ਸਭ ਕੁਝ ਸੁਣ ਕੇ ਫਿਰ ਸਵੇਰੇ ਪਤੀਲਾ ਜਾ ਕੇ ਪਤੀਲਾ ਰੱਖ ਲੈਂਦਾ, ਸੁਣਦਾ ਵੀ ਨਾ। ਇੱਥੋਂ ਤੱਕ ਘਰ ਵਾਲੀ ਤੋਂ ਵੀ ਬੇਇੱਜ਼ਤੀ ਕਰਾ ਕੇ ਆਪਣਾ ਸੁਭਾਅ ਨਹੀਂ ਛੱਡਦਾ, ਤੇ ਜੇ ਸਾਡੇ ਵਰਗਾ ਕੋਈ ਗਿਆਨੀ ਆ ਜਾ ਕੋਲ ਬਹਿ ਕੇ ਫਿਰ ਦਲੀਲਾਂ ਵੀ ਦਿੰਦਾ ਵੀ ਨਸ਼ੇ ਚਾਹ ਉਗਣੇ, ਨਸ਼ਾ ਕੀਤਿਆਂ ਹੁੰਦਾ, ਉਹ ਘੰਟਾ ਭਰ ਸਿਰ ਨੀਵਾਂ ਕਰਕੇ ਸੁਣੀ ਜਾਏਗਾ, ਚੇਤੇ ਰੱਖੋ ਦੁਆਨ ਤੋਂ ਬਾਅਦ ਫਿਰ ਜਾ ਕੇ ਆਪਣਾ ਕੰਮ ਕਰਦਾ, ਸੁਭਾਅ ਤੇ ਨਹੀਂ ਛੱਡਿਆ। ਉਹਨੇ ਚਿਰ ਨੂੰ ਡਾਕਟਰ ਵੀ ਆ ਗਿਆ, ਉਹਨੇ ਕਿਹਾ ਵੀ ਜੇ ਖਾਧਾ ਬਿਮਾਰੀ ਲੱਗ ਜਾਣੀ, ਤੂੰ ਮਰ ਜਾਣਾ ਬੜੀ ਛੇਤੀ, ਛੱਡ ਦੇ ਕੰਮ। ਉਹ ਕਹਿੰਦਾ ਚਲੋ ਤੁਸੀਂ ਵੀ ਦੱਸ ਜੋ, ਗੋਲੀਆਂ ਵੀ ਲੈ ਲੈਂਦਾ, ਸਵੇਰੇ ਗੋਲੀ ਵੀ ਖਾ ਲੈਂਦਾ, ਸ਼ਾਮ ਨੂੰ ਫਿਰ ਨਸ਼ਾ ਕਰ ਲੈਂਦਾ, ਆਦਤ ਨਹੀਂ ਛੱਡੀ। ਉਹਨੇ ਗ੍ਰੰਥ ਵੀ ਸੁਣੇ, ਉਹਨੇ ਵੈਦ ਵੀ ਸੁਣੇ, ਉਹਨੇ ਪਰਵਾਨ ਵੀ ਸੁਣਿਆ, ਸਭ ਕੁਝ ਸੁਣ ਕੇ ਵੀ ਉਹ ਖਾ ਹੀ ਜਾਂਦਾ। ਉਹ ਗੁਰੂ ਕੇ ਸਿੱਖਾ, ਜੇ ਭੈੜੇ ਕੁਕਰਮੀ ਬੰਦੇ ਕੁਕਰਮ ਤੋਂ ਆਪਣਾ ਸੁਭਾਅ ਨਹੀਂ ਤਿਆਗਦੇ, ਤੇ ਪਰਮਾਤਮਾ ਦਾ ਸੇਵਕ ਤੇ ਗੁਰੂ ਦਾ ਸਿੱਖ ਕਿਵੇਂ ਕਹਿੰਦੇ ਲੋਕ ਮੈਨੂੰ ਰੋਕਦੇ ਨੇ, ਮੈਂ ਅੱਜ ਤੋਂ ਬਾਅਦ ਗੁਰਦੁਆਰੇ ਨਹੀਂ ਜਾਣਾ? ਨਹੀਂ,
जो मर्जी समाज कहे, भाई साहब का कवित है मारवे को त्रास दे चोर ना तजत चोरी, बटवारा बटवारी संग होवे तख्त है, बेशवा रत बिरथा पै मन में न शंका माने, जुआरी ना सर्व सहारे सर ठक टके, अमली ना अमल तजत जू टिकार किए, दोग दुख रोग वेद सुनत शक्त कह, अदम असाध संग छाड़त ना अंगीकार, गुरसिख साध संगत छाड़ क्यों सकदा। गुरसिख अपना सुभाव नहीं छड़दा, ते परमात्मा ने तो इहो जिहियां चीजा पैदा कीतियां, बाणी ने तो शब्द वरते, हर जन राम नाम गुण गावै, जे कोई निंद करे हर जन की अपना, गुण ना गवावै कबीर संत ना छाड़ै संत ही, जो कौटक मिले असंत मैला कर कोई अंगम भेड़िया ता शीतलता ना तजंत, जे चंदन सपां च बैठा होया दुकानदार ओ ठंड दे सुगंधी नूं छड़दा नहीं, ते बंदगी करन वाला सात तां च रह के क्यों बंदगी छड़दा। गुरसिख दा एक सुभाव है, ते विच मैं बेनती करा किते भी जाओगे उत्थे ए वातावरण मिलने ही मिलना। जे आपां सोचिए ना भी उत्थे जाणगे जिते सारे ब्रह्म ज्ञानी ने फुल्लां दी बरखा करनगे, किते भी जे मिलदे जिथे भी जावांगे उत्थे विरोध मिलेगा, बस तू अपने आप नूं संकोच भी तू किस तरीके नाल अपनी जिंदगी दी मंजिल ते पहुंचना। कदी भी सारियां सहूलतां बंदे दीआं मन भौंदियां नहीं मिलियां, मन भौंदे लोक नहीं मिले, लोकां दी गल छड्डो मन भौंदी तां घर दी औलाद नहीं कदी रब नूं सारिआं नूं कुछ दिंदा, उहदी अपनी खेड है। असीं अपनी औलाद विच दिन कट्टण नूं तैयार हां, असी अपने रिश्तेदारां विच दिन कट्टण नूं तैयार हां, सह के पुत्तरां दी फिर भी घर विच वड़ने हां। ओ भाई इहदे घर विच जे दुनिया कहे सब कुछ सह लो, इहदे घर विच वड़िआं अखीर सुख मिलेगा, संसार विच वड़िआं ओह दुखांत बन जांदा। गुरु जी कह रहे ने परमात्मा दा सेवक कदी अपने सुभाव नूं नहीं छड़दा, ओह गुण गाउंदा है, हर जन राम नाम गुण गावै, जे कोई निंद करे खल जन की अपना, गुण ना गवावे अपना सुभाव नहीं छड़ना। ते असलियत जिन्नी निंदिया हुंदी है ना सच्चे बंदे दी, ओना रब नूं वध प्यार करदा सच्चे बंदे दी, क्योंकि ओह फिर किसे कोल बोलदा नहीं, अपनी बिरथा अपने स्वामी कोल मालक कोल आके कहिंदा मालका बस तू है मेरा, मैं अंदर तेरे नूं साझा करन आया। ते गुरु इन्ना खुश हुंदा है जिहड़ा अंदर गुरु नाल साझा करदा है। प्यारे लोक पर लोक विच गुरु अपने दी परमात्मा अपने दी पत टकदा, सुभाव ना छड्डे परमात्मा दा सेवक बंदगी कर रहे, अपने गुण नूं रंजक मात्र लई त्यागदा नहीं। इस तों अगला वचन है, जदों किसे भगत दी निंदिया कोई करे ते जाके उहनूं दसीए वी लोक तेरी निंदिया कर रहे ने, उह निंदिया नूं वी कई वारी गुण च लै जांदे। ਉਹ ਕਹਿੰਦਾ ਜਿਹੜੇ ਕਰ ਰਹੇ ਨੇ ਜੇ ਮੇਰੇ 'ਚ ਘਾਟ ਹੈ ਤਾਂ ਮੈਂ ਇਹਨੂੰ ਸੁਧਾਰਾਂ, ਜੇ ਮੇਰੇ 'ਚ ਇਹ ਊਣਤਾਈ ਹੈ ਮੈਂ ਇਸ ਊਣਤਾਈ ਵਾਲੇ ਪਾਸੇ ਧਿਆਨ ਦਿਆਂ। ਇਹੀ ਕਾਰਨ ਕਿ ਮਹਾਂਪੁਰਖਾਂ ਨੇ ਜਿਨ੍ਹਾਂ ਲੋਕਾਂ ਨੇ ਉਹਨਾਂ ਦੀ ਨਿੰਦਿਆ ਕੀਤੀ ਉਹਨਾਂ ਨੂੰ ਵੀ ਕਈ ਵਾਰੀ ਸ਼ਬਦ ਕਹੇ ਕਿ ਨਿੰਦੋ ਨਿੰਦੋ ਮੋਕੋ ਲੋਕ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ ਨਿੰਦਾ ਬਾਪ ਨਿੰਦਾ ਮੈਂ ਤਾਰੀ, ਕਿਉਂਕਿ ਨਿੰਦਿਆ ਕਰਨ ਵਾਲਿਓ ਤੁਸੀਂ ਰੋਜ਼ ਸਾਨੂੰ ਦੱਸਦੇ ਪਏ ਹੋ ਕਿ ਮੈਂ ਕਦੀ ਜ਼ਿੰਦਗੀ ਦੇ ਤਾਲ ਤੋਂ ਖੁੰਝ ਨਾ ਜਾ। ਫਿਰ ਉਹ ਕੀ ਬੋਲਦੇ ਨੇ ਜੇ ਕਹੀਏ ਬਾਬਾ ਜੀ ਮਹਾਂਪੁਰਖੋ ਤੁਹਾਡੀ ਨਿੰਦਿਆ ਹੋਈ, ਉਹ ਕਹਿੰਦੇ ਨੇ ਜੋ ਕਿਛ ਕਰੇ ਸੋ ਆਪੇ ਸਵਾਮੀ, ਇਹ ਮੇਰਾ ਵਾਹਿਗੁਰੂ ਹੀ ਤਾਂ ਸਭ ਕੁਝ ਕਰਾਉਂਦਾ ਪਿਆ, ਉਹੀ ਤਾਂ ਖੇਡ ਵਰਤਾਈ ਬੈਠਾ, ਹਰ ਆਪੇ ਕਾਰ ਕਮਾਵੇ, ਆਪੇ ਹੀ ਉਹ ਸੰਸਾਰ ਦੀ ਕਾਰ ਸੰਸਾਰ ਦੇ ਕੰਮ ਕਮਾ ਰਿਹਾ ਚਲਾ ਰਿਹਾ, ਹਰ ਆਪੇ ਹੀ ਮਤ ਦੇਵੇ ਸਵਾਮੀ ਹਰ ਆਪੇ ਬੋਲ ਬੁਲਾ। ਦੇਖੋ ਇੱਥੇ ਸ਼ੁਕਰ ਆ ਗਿਆ, ਇਸ ਤੁਕ ਨੂੰ ਥੋੜ੍ਹਾ ਜਿਹਾ ਸਮਝੀਓ ਜਿਹੜੀ ਮੈਂ ਬੇਨਤੀ ਅਸਰ ਕਰਨੀ ਚਾਹੁੰਦਾ। ਇੱਥੇ ਜੇ ਕੋਈ ਖੋਛਾ ਭਾਂਡਾ ਹੁੰਦਾ ਤੇ ਸਲਾਮ ਦਿੰਦਾ, ਉਹਨਾਂ ਦੀਆਂ ਜੜ੍ਹਾਂ ਪੱਟੀਆਂ ਗਈਆਂ ਉਹਨਾਂ ਦਾ ਕੁਛ ਨਹੀਂ ਰਹਿਣਾ। ਇੱਥੇ ਹਜ਼ੂਰ ਇੱਕੋ ਦਮ ਨਿੰਦਿਆ ਨੂੰ ਵੀ ਸਿਮਰਨ ਵਾਲੇ ਪਾਸੇ ਲੈ ਗਏ, ਕਹਿਣ ਲੱਗੇ ਪਰਮਾਤਮਾ ਉਹਨਾਂ ਬੰਦਿਆਂ ਦੀ ਕੀ ਔਕਾਤ ਕੁਛ ਬੋਲਣ ਜਿੰਨੀ ਕੁ ਤੂੰ ਕਿਸੇ ਨੂੰ ਮਦਦ ਦਿੱਤੀ ਉਹਨਾਂ ਕੁਝ ਬੋਲਦੇ ਪਏ। ਫਿਰ ਉਹਦੇ ਵੱਲ ਧਿਆਨ ਤੁਰ ਗਿਆ, ਸੁਰਤ ਨੂੰ ਡਿੱਗਣ ਨਹੀਂ ਦਿੱਤਾ, सुरत फिर मार्ग पर चली गई। हर आज जो किस करे सो आपे स्वामी, हर आपे कार कमावे, हर आपे हिम्मत देवे स्वामी, हर आपे बोल बुलावे। आज भी तू सारे अंच बैठा बोल, एक गुरु का सिंह हो है भाई जग्गा सिंह, एक भाई जोगा सिंह हो, एक भाई जग्गा सिंह हो धन गुरु गोबिंद सिंह जी ने बेटे, ये बहुत भावना वाला सिख सी। तवारी गुरु खालसा च लिखे तकरीबन 100 साल की विच गुरु प्रताप सूरज विच पुरातन ग्रंथ जेडे ने तवारी गुरु खालसा दे विच लिखे, ये गुरु गोबिंद सिंह जी दे चरणा च रहिंदा सी। हजूर जदों विश्राम करना ये सुत्यां नी हजूर दी मुठा चापी करदे रहना, सतगुरु दे बस्तर भी धो लैणे, गुरु जी दी हर वक्त सेवा भी तत्पर रहना, बोलना बहुत घट, बस इहदियां अखां दी चमक हुंदी सी। कदी कदी हजूर दे चेहरे नूं देख के अखां भिज जांदियां सन, बैराग आ जाणा, बोलना नहीं किसे नाल, सेवा करी जाणी। हुण उत्थे जिहड़े कड़म चौधरी नेड़े हाथ ही हुंदे ने, उहनां देखिआ वी गुरु गोबिंद सिंह दे वल वेख के मुस्कुराउंदे ने। इहनूं हर वेले अगे अगे भज के सेवा करदा है, ते कईआं ने बिरती माड़ी वालिआं ने कहा तूं बंदा बण, तू ज्यादा अगे होके ना तुरिया कर, जेड़ा काम हुंदा तू अगे अगे भज के करना, इत्थे बड़े तेरे वर्गे आ गए सारे चले गए, चार दिन तेरा चाव मिला जाए, वो कुछ नहीं बोले, चुप, क्योंकि उहदे अंदर अंतर आत्मे सिमरन चलदे। हां एक गल जरूर, जे अंदर सिमरन नहीं तो निंदिया बंदे का लक तोड़ जाती, जे अंदर सच्चाई होवे गुरु होवे फिर यह बिरती कभी खंडांदी नहीं जोड़दी। लोगों बहुत कुछ क्या सुन गया, एक दिन सतगुरु की सेवा तो देख के इन्ने खुश होए, हजूर ने कोल बिठा के थापड़ा दे दिता, बर्दाश्त ना होया नेड़े दियां नूं थापड़ा। अज भाई जग्गा सिंह सेवा करके एकांत विच अपने आसन ते बैठे, हनेरे विच मूंह बन के गए उन्हें कुटना शुरू कर दिता, उन्हें कुटिया ज्यो ज्यो कुटन ओदी जबान तो एको शब्द निकले, जा वाहिगुरु जा धन गुरु गोबिंद सिंह। सिर्फ गुरु गुरु वाहिगुरु वाहिगुरु शब्द कही गए, अपने वालों उन्हें कुट मार के इन खत्म करके आ गए थे। सवेरे दिन चढ़िया कदम होया जा होया उठिया, बस्तर चावे शरीर कुटिया बहुत सी, लंघ मारता होया धन गुरु गोबिंद सिंह ने घर वाले फिर तुरिया जाता। सिखां नूं पता लगा, मन च आया, कहन लगे होया कि यह भी पता लग गया भी इहदे कुटिआं ते रात जो समान से इहदे कपड़े भी चुके लै गए, धन गुरु गोबिंद सिंह सच्चे पातशाह आप अगे लै गए। प्यार नाल दरबार च लिआंदा, गुरु जी ने कोल बिठाया, शब्द कह रात तेनूं मारिया किन्ना ने मारिया, गुरु को आवाजां पहचानियां सन, पता सी कि लोग ने, इको दम चरण पकड़ के कह लगा महाराज कौन मारने वाला कौन कुटन वाला, अवगुणा नर भरियावा इतने सिखा दे हाथ दियां बजियां ने जमा दे हाथों तो बज जावा। देखो शब्द दे महाराज जमा दे हाथों तो बचागा कौन, मेनू मारने वाला किन्ने मारिया, तुसी कृपा कीता मारिया नहीं, तेरे सेवा करने वाले दे हाथ लगे मेरा जन्म सुधार है, किसी का नाम नहीं लिया। हजूर ने उत्ते सीने न लाया, इतने सूरज प्रकाश ने एक गल कही, पतासा ते पत्थर दोनों मंगाए, जिन्हें मारिया सी बैठे वह भी एक संगत दे ने, पर उन्होंने जमीन वेल नहीं सी देंदी, खातों की बंदा नाम ही रह गया, पत्थर ते पतासा दोनों पानी च पा के ढक दिते, बाद विच क्या पतासा कढो पत्थर कढो, पतासा देखिया विच खुल चुका सी, पत्थर हाथ च आ गया, कह लगे सेवा सारे कर्म हुंदे ने, निंदक बिरती वाले पत्थर ने सालां पर रह के भी कठोर ने कठोर ने, भाई जो जग्गा सिंह तां पतासे दी तरह जिन्हों कुट के आए हो गुरु विच भेद हो चुका, ये मिल गए। हुण देखो आ दुख ब्रह्म ज्ञान परम पद गुरु जी ने कहा, क्योंकि ब्रह्म ज्ञानी कह धीरज के जो बसदा को खोदा को चंद्र ले, हर दिन राम नाम गुण गावे। फिर अगे हजूर अखीर बचन ਹਰ ਆਪੇ ਪੰਜ ਤੱਤ ਵਿਸਥਾਰਾ। ਉਹ ਕਹਿੰਦਾ ਵਾਹਿਗੁਰੂ ਜੀ ਇਹ ਪੰਜਾਂ ਤੱਤਾਂ ਦਾ ਵਿਸਥਾਰ ਵੀ ਤੁਸੀਂ ਕੀਤਾ। ਪੰਜ ਤੱਤ ਪੌਣ, ਪਾਣੀ, ਅਗਨ, ਧਰਤੀ, ਮਿੱਟੀ ਤੇ ਆਕਾਸ਼। ਹੁਣ ਜਿਹੜੇ ਪੰਜ ਤੱਤ ਨੇ, ਸ਼ਾਂਤ ਸ਼ਾਸਤਰ ਕਹਿੰਦਾ ਇਹਨਾਂ ਪੰਜਾਂ ਤੱਤਾਂ ਦੇ ਪੰਜ ਗੁਣ ਨੇ ਤੇ ਪੰਜ ਗੁਣਾਂ ਨੂੰ ਗ੍ਰਹਿਣ ਕਰਨ ਵਾਲੇ ਸਾਡੇ ਪੰਜ ਇੰਦਰੇ। ਮੈਂ ਸਿਰਫ ਸੰਖੇਪ ਜੀ, ਕਿਉਂਕਿ ਇਹਦੇ ਵਿੱਚ ਸ਼ਬਦ ਆਇਆ ਹਰ ਆਪੇ ਪੰਜ ਤੱਤ ਵਿਸਤਾਰਾ ਵਿੱਚ ਧਾਤੂ ਪੰਚਾ ਪਾਵ। ਪੰਜ ਤੱਤ ਨੇ ਪਰ ਧਾਤੂ ਕੀ ਹੈ? ਧਾਤੂ ਇਹਨਾਂ ਪੰਜਾਂ ਤੱਤਾਂ ਦੇ ਵਿੱਚੋਂ ਨਿਕਲੇ ਹੋਏ ਦੋਸ਼ ਨੇ, ਗੁਣ ਵੀ ਨੇ ਉਹ ਦੋਸ਼ ਵੀ ਨੇ। ਹੁਣ ਪਵਨ ਇੱਕ, ਪਾਣੀ ਇੱਕ ਤੱਤ ਹੈ, ਪਰ ਇਹਦਾ ਜਿਹੜਾ ਗੁਣ ਹੈ ਉਹ ਰਸ ਹੈ ਤੇ ਇਸ ਦਾ ਇੰਦਰਾ ਜਿਹੜਾ ਉਹ ਜ਼ਬਾਨ ਹੈ। ਇਹ ਜਿਹੜਾ ਸਾਡੀ ਜ਼ਬਾਨ ਹੈ ਨਾ, ਇਹਦੇ ਚ ਪਾਣੀ ਕਿਉਂ ਹਰ ਵੇਲੇ ਰਹਿੰਦਾ? ਇੱਥੋਂ ਤੱਕ ਮੈਂ ਕਈ ਵਾਰੀ ਸੋਚਣਾ ਕਿ ਜਿਹਨਾਂ ਲੋਕਾਂ ਦੇ ਅੰਦਰ ਪਾਣੀ ਨਹੀਂ ਬਣਦਾ ਉਹਨਾਂ ਨੂੰ ਕਈ ਵਾਰੀ ਦਵਾਈ ਦਿੱਤੀ ਜਾਂਦੀ ਉਹਨਾਂ ਦੇ ਅੰਦਰ ਉਹ ਤਰਲ ਬਣੇ। ਇਹ ਅਸਲ ਵਿੱਚ ਪਾਣੀ ਦੇ ਤੱਤ ਦਾ ਇੰਦਰਾ ਹੈ ਤੇ ਇਸ ਇੰਦਰੇ ਦਾ ਜਿਹੜਾ ਗੁਣ ਹੈ ਉਹ ਰਸ ਹੈ। ਜ਼ਬਾਨ ਰਸ ਸਕ ਸਕਦੀ। ਇਸ ਤੋਂ ਅੱਗੇ ਪਾਣੀ ਤੋਂ ਅੱਗੇ ਆਪਾਂ ਲੈ ਲਈਏ ਪੌਣ। ਪੌਣ ਇੱਕ ਤੱਤ ਹੈ ਤੇ ਇਹਦਾ ਜਿਹੜਾ ਗੁਣ ਹੈ ਉਹ ਸਪਰਸ਼ ਹੈ, ਕਿਉਂਕਿ ਹਵਾ ਲੱਗੇ ਸਪਰਸ਼ ਕਰੇ ਤੇ ਇਹਦਾ ਜਿਹੜਾ ਇੰਦਰ ਹੈ ਆਹ ਸਾਡੀ ਚਮੜੀ ਹੈ। ਮਨ ਨਹੀਂ ਕਦੀ ਗਰਮੀ ਤੱਤੇ ਠੰਡੇ ਨੂੰ ਮਹਿਸੂਸ ਕਰਦਾ, ਚਮੜੀ ਕਰ ਰਿਹਾ। ਚਮੜੀ ਨੂੰ ਆਪਾਂ ਬਚਾਉਣੀ ਹੈ ਨਾ। ਇਹ ਇੰਦਰਾ ਹੈ ਪੌਣ ਦਾ। ਉਸ ਤੋਂ ਅੱਗੇ ਹੈ ਅਗਨ। ਅਗਨ ਦਾ ਜਿਹੜਾ ਗੁਣ ਹੈ ਉਹ ਹੈ ਰੂਪ ਤੇ ਇਹਦਾ ਇੰਦਰਾ ਅਗ ਦਾ ਜਿਹੜਾ ਉਹ ਅੱਖਾਂ ਨੂੰ। ਵੇਖੋ ਕੈਸੀ ਖੇਡ, ਇਹ ਜੇ ਅੱਖਾਂ ਵਿੱਚ ਜੋਤ ਹੈ ਪਰ ਜੋਤ ਵੀ ਤਾਂ ਕੰਮ ਕਰੇਗੀ ਜੇ ਬਾਹਰੋਂ ਜੋਤ ਹੈ। ਇਹਨੂੰ ਥੋੜ੍ਹਾ ਸਮਝੋ, ਹਨੇਰਾ ਹੈ, ਅੱਖਾਂ ਖੁੱਲੀਆਂ ਨੇ, ਬੰਦਾ ਡਿੱਗ ਪੈਂਦਾ। ਸੂਰਜ ਨਿਕਲੇ ਵਿੱਚ ਹੀ ਅੱਖਾਂ ਦੇਖਦੀਆਂ ਨੇ, ਕਿਉਂਕਿ ਇਹ ਅੱਗ ਦਾ ਇੰਦਰਾ ਹੈ, ਇਹ ਰੂਪ ਦੇਖਦਾ, ਪਰ ਰੂਪ ਤਾਂ ਦਿਸੇਗਾ ਜੇ ਬਾਹਰੋਂ ਅਗਨ ਹੋਵੇਗੀ। ਬਾਹਰੋਂ ਚਾਨਣ ਤਾਂ ਅੱਖਾਂ ਕੰਮ ਕਰਦੀਆਂ ਨੇ। ਉਸ ਤੋਂ ਅਗਲਾ ਜਿਹੜਾ ਪੌਣ ਹੋ ਗਈ, ਪਾਣੀ ਹੋ ਗਿਆ, ਅੱਗ ਹੋ ਗਈ, ਮਿੱਟੀ। ਜਿਹੜੀ ਮਿੱਟੀ ਹੈ ਇਹਦਾ ਗੁਣ ਹੈ ਗੰਧ ਤੇ ਗੰਧ ਦਾ ਜਿਹੜਾ ਇੰਦਰਾ ਉਹ ਸਾਡਾ ਨੱਕ ਹੈ, ਇਹਦਾ ਜ਼ਮੀਨ ਨਾਲ ਸੰਬੰਧ ਹੈ। ਪੰਜਵਾਂ ਹੈ ਆਕਾਸ਼ ਸਪੇਸ। ਆਕਾਸ਼ ਜਿਹੜਾ ਹੈ ਇਹਦਾ ਗੁਣ ਹੈ ਸ਼ਬਦ। ਇਹਨੂੰ ਸਮਝੀਏ, ਆਕਾਸ਼ ਕਹਿੰਦੇ ਇਸਲਾਮ ਨੇ ਸਿਰਫ ਚਾਰ ਤੱਤ ਮੰਨੇ ਨੇ, ਆਕਾਸ਼ ਨਹੀਂ ਮੰਨਿਆ। ਗੁਰਮਤ ਨੇ ਪੰਜਾਂ ਤੱਤਾਂ ਨੂੰ ਮੰਨੇ, ਪੰਜ ਤੱਤ ਕੋ ਕਰ ਤੁਧ ਸ੍ਰਿਸ਼ਟ ਸਭ ਸਾਜੀ, ਪੰਜ ਤੱਤ ਕੋ ਤਨ ਰਚਿਓ। ਹੁਣ ਇਹ ਜਿਹੜਾ ਆਕਾਸ਼ ਹੈ, ਸਪੇਸ ਹੈ, ਇਹਦਾ ਜਿਹੜਾ ਗੁਣ ਹੈ ਉਹ ਸ਼ਬਦ ਹੈ। ਹੁਣ ਇੱਥੇ ਆਪਾਂ ਬੋਲਦੇ ਹਾਂ ਫੋਨ 'ਚ ਤੇ ਇੰਡੀਆ 'ਚ ਅੱਗੇ ਸ਼ਬਦ ਸੁਣਾਈ ਦੇ ਰਿਹਾ। ਕੌਣ ਸੀ? ਭਾਵੇਂ ਕਿ ਸਾਇੰਸ ਬਹੁਤ ਖੋਜ ਕਰ ਗਈ ਹੈ, ਪਰ ਸਪੇਸ ਵਿੱਚ ਇੱਕ ਉੱਡੀ ਕੋਈ ਤਰ੍ਹਾਂ ਦੀ ਸ਼ਬਦ ਨੂੰ ਲੈ ਕੇ ਕਰੋੜਾਂ ਕੋ ਦੂਰ ਚਲੀ ਜਾਂਦੀ। ਇਹ ਆਕਾਸ਼ ਤੱਤ ਹੈ, ਇਹਦਾ ਇੰਦਰਾ ਸ਼ਬਦ ਹੈ, ਵਾਹਿਗੁਰੂ ਗੁਣ ਸ਼ਬਦ ਹੈ ਤੇ ਇਹਦਾ ਇੰਦਰਾ ਕੰਨ ਹੈ। ਗੁਰੂ ਜੀ ਨੇ ਕਿਹਾ ਤੂੰ ਪੰਜ ਤੱਤ ਬਣਾਏ, ਪੰਜਾਂ ਤੱਤਾਂ ਵਿੱਚ ਪੰਜ ਧਾਤੂ ਪਾ ਦਿੱਤੀਆਂ ਤੇ ਇਹ ਹੀ ਗੁਣ ਫਿਰ ਕਈ ਵਾਰੀ ਦੋਸ਼ ਬਣ ਜਾਂਦੇ ਨੇ। ਮਹਾਰਾਜ ਨੇ ਕਿਹਾ ਜਨ ਨਾਨਕ ਸਤਿਗੁਰ ਮੇਲੇ ਆਪੇ ਹਰ ਆਪੇ ਝਗੜ ਚੁਕਾਵੇ। ਗੁਰੂ ਰਾਮਦਾਸ ਕਹਿੰਦੇ ਪ੍ਰਭੂ ਜੀ ਤੁਸੀਂ ਪੰਜ ਤੱਤ, ਪੰਜ ਤੱਤਾਂ ਵਿੱਚ ਪੰਜ ਧਾਤੂ ਆਪੇ ਜਿਹਨੂੰ ਮਿਲਾਉਣ ਤੇ ਆਵੋ, ਵਿਛੜੇ ਹੋਏ ਨੂੰ ਆਪਣੇ ਨਾਲ ਮਿਲਾ ਲੈਂਦੇ ਹੋ ਤੇ ਕਿਰਪਾ ਕਰਕੇ ਤੁਸੀਂ ਅੰਦਰ ਦੇ ਜਿਹੜੇ ਝਗੜੇ ਪਾਏ ਨੇ ਨਾ ਪੰਜਾਂ ਨੇ, ਜਦੋਂ ਤੁਸੀਂ ਮਿਹਰ ਕਰਨ ਤੇ ਆਓ ਪੰਜਾਂ ਨੂੰ ਸਿਰੇ ਲਾ ਦਿੰਦੇ ਹੋ, ਸਾਰੇ ਝਗੜੇ ਮੁੱਕ ਜਾਂਦੇ। ਅੰਦਰ ਝਗੜਾ ਹੀ ਹੈ ਨਾ ਬੰਦੇ ਨੂੰ ਟਿਕਣ ਨਹੀਂ ਤੇ ਜਿੰਦੇ ਗ੍ਰਹਿ ਯੁੱਧ ਹਰ ਇੱਕ ਦੇ ਅੰਦਰ ਸ਼ੁਰੂ ਹੈ। ਹਰ ਇੱਕ ਦੇ ਅੰਦਰ ਹੈ ਸੁਭਾਅ ਖੁਰਨੇ, ਲੜੀ ਜਾ ਰਿਹਾ ਆਪਣੇ ਆਪ ਨਾਲ, ਕਦੀ ਖਿੱਚ ਜਾਂਦਾ, ਕਦੀ ਕਲਪ ਜਾਂਦਾ, ਕਦੀ ਰੋ ਪੈਂਦਾ ਤੇ ਡਰਦਾ ਮਾਰਾ ਬਾਹਰ ਕੁਝ ਦੱਸਦਾ, ਲੋਕੀ ਕਿਆ ਕਰਨਗੇ, ਨਾ ਬੁਰਾ ਹਾਲ ਇਸ ਬੰਦੇ ਦਾ ਹੈ ਅੰਦਰ ਹੀ। ਜਦੋਂ ਵਾਹਿਗੁਰੂ ਕਿਰਪਾ ਕਰੇ ਉਹ ਅੰਦਰ ਦੇ ਝਗੜੇ ਚੁਕਾ ਦਿੰਦਾ। ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਓ, ਆਓ ਕਰੋ ਕਿਰਪਾ, ਕੱਲ੍ਹ ਦੀ ਤਰ੍ਹਾਂ ਅਸੀਸ ਬਖਸ਼ੋ। ਸਿਰਫ 2 ਮਿੰਟ ਆਪਾਂ ਸਾਰੇ ਜਾਪ ਕਰ ਲਈਏ। ਕੱਲ੍ਹ ਨੂੰ ਸ਼ਬਦ ਹੈ ਕਿ ਨਾਮ ਜਪ, ਕਰੋੜਾਂ ਜਨਮਾਂ ਦੇ ਪਾਪ ਕੱਟੇ ਜਾਣ। ਇਹ ਕੱਲ੍ਹ ਨੂੰ ਵਿਚਾਰਾਂਗੇ। ਬਖਸ਼ੋ ਆਸੀਸ ਔਰ ਉਚਾਰਨ ਕਰੋ ਜੀ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ। ਭਾਵਨਾ ਨੂੰ ਭਾਗ ਲਾਂ, ਬੇਅੰਤ ਭੁੱਲਾਂ ਹੋਈਆਂ ਨੇ ਸਾਧ ਸੰਗਤ ਦੀ ਕਿਰਪਾ ਕਰਕੇ ਬਖਸ਼ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।